जिस जीवड़यावर न कोय। जिस सिमरत सुख होए कणा, दुख दर्द ना मूले होए। मन शांत न होवे जी बिना हर नाम तो, शांत न होवे जी बिना हर नाम तो। शांत न होवे मन, शांत न होवे। शांत न होवे मन, शांत न होवे। शांत न होवे मन, शांत न होवे। शांत न होवे जी बिना हर नाम तो, शांत न होवे जी बिना हर नाम तो। सुंदर सेज अनेक सुख रस भोगण पूरे, ग्रह सोयन चंदन सुगंध लाए मोती हीरे। मन इच्छे सुख मानदा, ਹਰ ਨਾਮ ਸ਼ਾਂਤ ਹੋਏ ਚਿੱਤ ਵਿਦਮਾਨ ਧੀਰੇ ਸੁੰਦਰ ਸੇਜ ਅਨੇਕ ਸੁਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਕਾਗਰ ਚਿੱਤ ਹੋ ਕੇ ਪਾਈਏ ਫਤਿਹ ਦੀ ਸਾਂਝ ਪ੍ਰੇਮ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਰੂਰੀ ਮਜਬੂਰੀ ਹੋਰ ਕਾਰਨ ਵੈਸੇ ਤਾਂ ਗੁਰਮੁਖਾਂ ਨੇ ਪਹਿਲਾਂ ਦੱਸ ਦਿੱਤਾ ਹੈ ਕਿ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਸੀ ਜੋ ਗਿਆਨੀ ਜੰਗ ਸਿੰਘ ਜੀ ਉਹ ਚੜ੍ਹਾਈਆਂ ਕਰ ਗਏ ਸੋ ਉਹਨਾਂ ਦਾ ਅੰਤਿਮ ਸੰਸਕਾਰ ਕਰਵਾ ਕੇ ਫਿਰ ਪਹੁੰਚੇ ਹਾਂ ਜਿਸ ਕਰਕੇ ਲੇਟ ਹੋ ਗਏ। ਆਓ ਇਕਾਗਰ ਚਿੱਤ ਹੋ ਕੇ ਜਿੰਨਾ ਸਮਾਂ ਸਤਿਗੁਰ ਬਖਸ਼ਦੇ ਹੈ ਹਾਜ਼ਰੀਆਂ ਲਾਈਏ। ਕੱਲ੍ਹ ਦੇ ਦੀਵਾਨ ਵਿੱਚ ਆਪਨੇ ਸੁਣਿਆ ਸੀ ਕਿ ਆਹ ਸਰੀਰ ਵਾਹਿਗੁਰੂ ਜੀ ਦਾ ਮੰਦਰ ਹੈ, ਇਹਦੇ ਵਿੱਚ ਗੰਦ ਨਹੀਂ ਪਾਉਣਾ, ਜੋ ਹਥਿਆਰ ਮਿਲੇ ਨੇ ਇਹਨਾਂ ਤੋਂ ਸ਼ੁਭ ਕੰਮ ਲੈਣੇ, ਅੱਖਾਂ ਨੇ, ਕੰਨ ਹੈ, ਜੀਭ ਹੈ, ਹੱਥ ਪੈਰ, ਇਹਨਾਂ ਤੋਂ ਗੁਰੂ ਦੀ ਸਿੱਖਿਆ ਦੇ ਮੁਤਾਬਕ ਸੁਚੱਜਾ ਕੰਮ ਲੈਣਾ ਹੈ। ਆਪਣੀ ਸ਼ਕਤੀ ਆਪਣੇ ਉਲਟ ਨਹੀਂ ਵਰਤਣੀ, ਸ਼ਕਤੀ ਨੂੰ ਸੰਭਾਲਣਾ ਹੈ। ਸੰਭਾਲ ਲਈਏ ਸ਼ਕਤੀ ਉਹੀ ਹੁੰਦੀ ਹੈ, ਜਿਵੇਂ ਆਪਾਂ ਬਾਹਰੀ ਦ੍ਰਿਸ਼ਟਾਂਤ ਲੈ ਲਓ, ਦੇਖੋ ਰੇਹ ਹੁੰਦੀ ਹੈ, ਰੇਹ ਜੇ ਤਾਂ ਟੋਆ ਪੱਟ ਕੇ ਸੁਚੱਜੇ ਢੰਗ ਨਾਲ ਤੁਸੀਂ ਸਟੋਰ ਕਰ ਲਓ ਤਾਂ ਉਹ ਰੇਹ ਖੇਤ ਵਿੱਚ ਪਾਇਆ ਤੇ ਕਿੰਨਾ ਕੰਮ ਦਿੰਦੀ ਹੈ। ਇਹੀ ਰੇਹ ਹੈ ਜੋ ਆਸੇ ਪਾਸੇ ਖਿੰਡਦੀ ਰਹੇ ਤਾਂ ਬਿਮਾਰੀਆਂ ਫੈਲਾਉਣ ਦਾ ਕਾਰਨ ਬਣ ਜਾਂਦੀ ਹੈ। ਗੱਜ ਕੇ ਆਖੋ, ਉਹੀ ਜੇ ਸਾਡੇ ਘਰਾਂ ਦੇ ਵਿੱਚ ਖਿੰਡਦਾ ਰਹੇ ਗੋਹਾ ਤੇ ਅਸੀਂ ਨਾ ਸਫਾਈ ਤੇ ਫਿਰ ਉਹ ਤਾਂ ਤੇ ਉਹਨੂੰ ਢੰਗ ਨਾਲ ਸਟੋਰ ਕਰ ਲਿਆ ਤੇ ਉਹਦੇ ਵਿੱਚ ਬੜੀ ਸ਼ਕਤੀ ਹੈ। ਇਵੇਂ ਜਿਵੇਂ ਜੀਵਨ ਦੀ ਊਰਜਾ ਇਹ ਖਿੰਡਦੀ ਰਹੇ ਨੌ ਦੁਆਰਿਆਂ ਰਾਹੀਂ ਤਾਂ ਪਿਆਰਿਆ ਆਪਣੇ ਜੀਵਨ ਦੀ ਸ਼ਕਤੀ ਨੂੰ ਤੂੰ ਆਪਣੇ ਉਲਟ ਵਰਤਿਆ ਤੇ ਤੇਰਾ ਆਪਣਾ ਜੀਵਨ ਹੀ ਨਰਕ ਬਣ ਗਿਆ। ਤਾਂ ਤੇ ਇਹ ਸ਼ਕਤੀ ਤੋਂ ਕੰਮ ਲੈਣਾ ਹੈ, ਜੀਵਨ ਨੂੰ ਬਰਬਾਦ ਹੋਣ ਤੋਂ ਤਾਂ ਬਚਾਏਗਾ ਜੇ ਗੁਰੂ ਦੀ ਸਿੱਖਿਆ ਤੇ ਚੱਲੇਗਾ। ਇਸੇ ਕਰਕੇ ਨਿੱਤ ਪੜ੍ਹਦੇ ਹਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਾਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਆ ਵਿਰਲੇ ਕੇ। ਤਾਂ ਤੇ ਮਨੁੱਖਾ ਜਨਮ ਜੋ ਕਿ ਪਿਆਰਿਆ 84 ਲੱਖ ਜੂਨ ਦਾ ਗੇੜਾ ਖਾਣ ਤੋਂ ਬਾਅਦ ਪ੍ਰਾਪਤ ਹੋਇਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਵਰੀਆ, ਚਰੰਕਾਲ ਇਹ ਦੇਹ ਸੰਜਰੀਆ। ਮਿਲਿਆ ਕਾਹਦੇ ਵਾਸਤੇ ਜਨਮ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਗਾ। ਤਾਂ ਤੇ ਦੇਖੀ ਪਿਆਰਿਆ ਕਿਤੇ ਖੁੰਝ ਨਾ ਜਾਵੀ, ਤਾਂ ਤੇ ਨਸ਼ਾ ਕੋਈ ਵੀ ਵੀਰ ਕਿਸੇ ਪ੍ਰਕਾਰ ਦਾ ਵਰਤਦਾ ਉਹ ਛੱਡ ਦੇਣਾ ਹੈ, ਕਿਉਂਕਿ ਮਨੁੱਖਾ ਜਨਮ ਨੂੰ ਬਰਬਾਦ ਕਰ ਦਿੰਦੇ ਨੇ ਨਸ਼ੇ। ਇੱਕ ਨਸ਼ੇ ਜਿੱਥੇ ਸਰੀਰਕ ਰੋਗ ਲਾਉਂਦੇ ਨੇ ਬੰਦੇ ਨੂੰ, ਉੱਥੇ ਜਿਹੜੇ ਵਹਿਮ ਭਰਮ ਤੇ ਪਖੰਡ ਹੈ ਇਹ ਬੰਦੇ ਨੂੰ ਮਾਨਸਿਕ ਰੋਗ ਲਾਉਂਦੇ ਨੇ। ਮਾਨਸਿਕ ਰੋਗ ਨੇ ਹੀ ਸਾਰੇ ਵਹਿਮ ਭਰਮ ਪਖੰਡ। ਮਨੁੱਖਾ ਜਨਮ ਧਾਰਨ ਕਰਕੇ ਪਿਆਰਿਆ ਗੁਰੂ ਵਾਲਾ ਬਣ ਕੇ ਇੱਕ ਪਰਮੇਸ਼ਰ ਦਾ ਨਾਮ ਜਪਣਾ, ਹੋਰ ਕੋਈ ਮਨ ਮਨੌਤੀ ਨਹੀਂ ਕਰਨੀ। ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਣਕ ਵਿਸਥਾਰ ਏਕ ਤੇ ਭਈ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਉਹ ਤੈਨੂੰ ਕਿਵੇਂ ਪਤਾ ਲੱਗੇਗਾ ਜੇ ਪਿਆਰਿਆ ਗੁਰੂ ਦੀ ਗੱਲ ਸੁਣੇਗਾ ਗੁਰਪ੍ਰਸਾਦ ਕੀ ਹੈ ਜਦੋਂ ਤੂੰ ਗੁਰੂ ਦੀ ਗੱਲ ਨੂੰ ਪ੍ਰੇਮ ਸਤਿਕਾਰ ਨਾਲ ਸੁਣਦਾ ਹੈ ਤਾਂ ਗੁਰੂ ਤੈਨੂੰ ਰਾਹ ਦੱਸਦਾ ਹੈ ਬਸ ਇਹੀ ਗੁਰੂ ਦੀ ਕਿਰਪਾ ਹੈ ਤਾਂ ਤੇ ਗੁਰੂ ਦੀ ਕਿਰਪਾ ਦੇ ਨਾਲ ਪਿਆਰਿਆ ਜਾਣ ਇਸ ਗੱਲ ਨੂੰ ਇੱਕ ਵਾਹਿਗੁਰੂ ਜੀ ਦਾ ਨਾਮ ਜਪਣਾ ਨਿਤ ਪੜ੍ਹਦੇ ਹਾਂ ਆਪਾਂ ਜਿਣ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਾਧਾ ਤਿਸ ਹੇ ਧਿਆਈ ਨਿਤ ਪੜ੍ਹਦੇ ਹਾਂ ਮਾਤਾ ਕੇ ਉਦਰ ਮਹਿ ਪਰਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਨਿਤ ਪੜ੍ਹਦੇ ਹਾਂ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਣ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨਹੇ ਉਵਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਵਨ ਭੋਜਨ ਸੁਖ ਸੂਤ ਬਿਰਦ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਾਸ਼ੂ ਨਾ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜੈ ਦੱਦਾ ਦਾਤਾ ਏਕ ਹੈ ਸਭ ਕਉ ਦੇਵਨ ਹਾਰ ਦੇਂਦੇ ਤੋਟਣ ਆਵ ਈ ਅਗਣਤ ਭਰੇ ਭੰਡਾਰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਤਾਂ ਤੇ ਉਹ ਸਾਰੇ ਜੀਵਾਂ ਦਾ ਜੋ ਇੱਕ ਮਾਲਕ ਹੈ ਇੱਕ ਦਾਤਾ ਹੈ ਬਸ ਉਸ ਵਾਹਿਗੁਰੂ ਨੂੰ ਨਹੀਂ ਭੁੱਲਣਾ ਮਨੁੱਖਾ ਜਨਮ ਦਾ ਇਹੀ ਪ੍ਰਯੋਜਨ ਤਾਂ ਤੇ ਵਾਹਿਗੁਰੂ ਜੀ ਨਾਲ ਪਿਆਰ ਪਾਓ ਪਊਆ ਕਿਵੇਂ ਉਹ ਵੀ ਤੁਸੀਂ ਕੱਲ ਸੁਣ ਲਿਆ ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ ਜਦੋਂ ਹੀ ਵਾਹਿਗੁਰੂ ਦੀ ਯਾਦ ਤੁਹਾਡੇ ਹਿਰਦੇ ਵਿੱਚ ਵਸ ਗਈ ਬਸ ਜਿਹਦੀ ਯਾਦ ਹਿਰਦੇ ਵਿੱਚ ਚਲੀ ਗਈ ਉਹਦੇ ਨਾਲ ਪ੍ਰੇਮ ਪੈ ਗਿਆ ਤਾਂ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਾਰਿਆਂ ਨੂੰ ਪਹਿਲਾਂ ਆਪਣੇ ਆਪਣਾ ਪ੍ਰੇਮ ਕਰਨਾ ਹੈ ਕੋਈ ਮਾੜਾ ਕੰਮ ਨਹੀਂ ਕਰਨਾ ਫੇਰ ਪ੍ਰੇਮ ਗੁਰ ਸ਼ਬਦ ਦੇ ਨਾਲ ਸਾਡੇ ਕੋਲ ਕਿਉਂ ਹਲੇ ਵਾਹਿਗੁਰੂ ਨਾਲ ਪ੍ਰੇਮ ਜਦੋਂ ਹਿਰਦੇ ਵਿੱਚ ਯਾਦ ਵਸੇਗੀ ਤਾਂ ਤੇ ਪਹਿਲਾਂ ਗੁਰਮੰਤਰ ਨਾਲ ਪ੍ਰੇਮ ਉਹ ਗੁਰਮੰਤਰ ਨਾਲ ਪ੍ਰੇਮ ਕਰਨਾ ਕੀ ਹੈ ਪ੍ਰੇਮ ਦੇ ਨਾਲ ਗੁਰਮੰਤਰ ਨੂੰ ਜਪਣਾ ਤਾਂ ਤੇ ਉੱਠਦੇ ਵਹਿੰਦੇ ਤੁਰਦੇ ਫਿਰਦੇ ਵਾਹਿਗੁਰੂ 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 ਕੱਲੇ ਕੱਲੇ ਅੱਖਰ ਦੀ ਧੁਨ ਵਿੱਚ ਧਿਆਨ ਰਸਨਾ ਨਾਲ ਜਪੀ ਚੱਲੋ ਤੇ ਕੰਨਾਂ ਨਾਲ ਸੁਣੀ ਚੱਲੋ ਸੁਣਨ ਵਾਲੀ ਗੱਲ ਨਾ ਕਿਤੇ ਭੁੱਲ ਜਾਓ ਜੇ ਤੁਸੀਂ ਸੁਰਤ ਕਰਕੇ ਨਾਮ ਧੁਨ ਨੂੰ ਸੁਣ ਨਹੀਂ ਰਹੇ ਫਿਰ ਤਾਂ ਸਮਝ ਲਓ ਵੀ ਸੁਰਤ ਰੂਪੀ ਤੰਦ ਤਾਂ ਟੁੱਟਿਆ ਪਿਆ ਫਿਰ ਤਾਂ ਉਹ ਗੱਲ ਹੈ ਜਿਵੇਂ ਤੰਦ ਤਾਂ ਟੁੱਟ ਜਾਵੇ ਤੇ ਭੈਣ ਕੱਲਾ ਪਹੀਆ ਜਾਂ ਘਕਾਈ ਜਾਵੇ ਤੇ ਸ਼ਾਮ ਨੂੰ ਕਹੇ ਪਤਾ ਨੀ ਕੀ ਗੱਲ ਹੈ ਗਲੋਟਾ ਕੋਈ ਵੀ ਨੀ ਲਿਆ ਜਾਣੀ ਕਿ ਮੈਂ ਮੋਟੀ ਜੀ ਮੱਤ ਦੀ ਉਦਾਹਰਨ ਦਿੰਦਾ ਹੁਣ ਮੇਰੀ ਮੋਟੀ ਜੀ ਮੱਤ ਹੈ ਤਾਂ ਤੇ ਹਰੇਕ ਨੂੰ ਸਮਝ ਜੇ ਖੁੱਲੀ ਜੀ ਮੱਤ ਦੀਆਂ ਗੱਲਾਂ ਇਹ ਫਿਲਾਸਫੀ ਨੀ ਮੈਨੂੰ ਆਉਂਦੀ ਹੁਣ ਭੈਣ ਜੇ ਸ਼ਾਮ ਨੂੰ ਕਹੇ ਵੀ ਮੈਂ ਤਾਂ ਸਾਰਾ ਦਿਨ ਚਰਖਾ ਕੱਤਿਆ ਸਾਰਾ ਦਿਨ ਪਹੀਆ ਕਕਾਇਆ ਤੇ ਇੱਕ ਵੀ ਗਲੋਟਾ ਨੀ ਲਿਆ ਇਹ ਹੋ ਸਕਦਾ ਵੀ ਸਾਰਾ ਦਿਨ ਪਹੀਆ ਕਕਾਇਆ ਇੱਕ ਵੀ ਗਲੋਟਾ ਨੀ ਲਿਆ ਬਸ ਉਹਦਾ ਕਾਰਨ ਇੱਕੋ ਹੀ ਹੈ ਕਿ ਕੱਲਾ ਪਹੀਆ ਜੇ ਕਕਾਇਆ ਤੰਦ ਟੁੱਟਿਆ ਰਿਹਾ ਰੱਜ ਕੇ ਆਖੋ ਅਸੀਂ ਵੀ ਕਹਿ ਦਿੰਦੇ ਹਾਂ 30 ਸਾਲ ਹੋ ਗਏ ਸਾਨੂੰ ਪਹੀਆ ਕਕਾਉਂਦਿਆਂ ਨੂੰ ਸਮਝ ਲਓ ਗੱਲ ਨੂੰ ਅਸੀਂ ਵੀ ਬਹੁਤ ਅਸੀਂ ਵੀ ਕਈ ਕਹਿੰਦੇ ਫਿਰਦੇ ਨੇ ਕਹਿੰਦੇ 30 ਸਾਲ ਹੋ ਗਏ ਨਿਤਨੇਮ ਕਰਦਿਆਂ ਨੂੰ ਕਹਿੰਦੇ ਰਸ ਹੀ ਨਹੀਂ ਆਇਆ ਇਹਦਾ ਮਤਲਬ ਤੰਦ ਟੁੱਟਿਆ ਸਿੱਧੀ ਜੀ ਗੱਲ ਜਾਂ ਇਉਂ ਕਹਿ ਲਓ ਵੀ ਕੱਪੜੇ ਧੋਣ ਬੈਠੀ ਕੋਈ ਭੈਣ ਨਾਲ ਦੀ ਕੋਈ ਭੈਣ ਆ ਗਈ ਉਹਦੇ ਨਾਲ ਗੱਲ ਨਹੀਂ ਪੈ ਗਈ ਕੱਪੜਾ ਹੋ ਗਿਆ ਸਾਬਣ ਤੋਂ ਪਾਸੇ ਤੇ ਸਾਬਣ ਫਰਸ਼ ਤੇ ਘਸਾਈ ਜਾਵੇ ਸਿੱਧੀਆਂ ਉਦਾਹਰਨ ਹੁਣ ਕੀ ਬਣਨਾ ਸਾਬਣ ਨੇ ਤਾਂ ਮੈਲ ਕੱਟਣੀ ਆ ਸਾਬਣ ਤਾਂ ਸਤਿਗੁਰਾਂ ਦੀ ਬਾਣੀ ਤਾਂ ਅੰਮ੍ਰਿਤ ਬਾਣੀ ਵਿੱਚ ਨੀ ਕੋਈ ਨੁਕਸ਼ ਤੇਰੇ ਵਿੱਚ ਹੈ ਤਾਂ ਤੇ ਸਾਬਣ ਕੀ ਕਰੇ ਜੇ ਕੱਪੜਾ ਪਾਸੇ ਪਿਆ ਤਾਂ ਤੇ ਪਿਆਰਿਆ ਸੁਰਤ ਕਰਕੇ ਜੁੜਨਾ ਹੈ ਕਿਉਂਕਿ ਪਰਮਾਰਥ ਹੈ ਜੋ ਇਹ ਧਿਆਨ ਦਾ ਮਾਰਗ ਹੈ ਵੈਸੇ ਤਾਂ ਧਿਆਨ ਤੋਂ ਬਿਨਾਂ ਦੁਨੀਆਂ ਦਾ ਕੋਈ ਕੰਮ ਵੀ ਨਹੀਂ ਹੁੰਦਾ
ਪਰ ਪਰਮਾਰਥ ਤਾਂ ਹੈ ਹੀ ਨਿਰਾ ਧਿਆਨ। ਦੁਨੀਆਂ ਦੇ ਤਾਂ ਕਈ ਕੰਮ ਇਕੱਲੇ ਸਰੀਰ ਕਰਕੇ ਵੀ ਹੋ ਜਾਂਦੇ ਨੇ, ਪਰ ਪਰਮਾਰਥ ਤਾਂ ਹੈ ਹੀ ਸੁਰਤ ਦਾ ਮਾਰਗ। ਇਹੀ ਗੱਲ ਦੱਸੀ ਸੀ ਧੰਨ ਗੁਰੂ ਨਾਨਕ ਸਾਹਿਬ ਨੇ ਮਸੀਤ ਦੇ ਵਿੱਚ, ਜਦੋਂ ਨਵਾਬ ਸਮਾਪਤੀ ਹੋਈ ਨਵਾਜ ਦੀ ਪੁੱਛਣ ਲੱਗਿਆ, ਨਾਨਕ ਤੂੰ ਕਹਿੰਦਾ ਸੀ ਸਾਡੇ ਨਾਲ ਨਵਾਜ ਪੜੂੰਗਾ, ਮੈਂ ਸਾਰਿਆਂ ਨੂੰ ਇੱਕ ਸਮਝਦਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਤੂੰ ਤਾਂ ਖੜਾ ਹੱਸੀ ਗਿਆ ਤੇ ਨਵਾਜ ਤਾਂ ਕੀ ਪੜ੍ਹਨੀ ਸੀ, ਸਾਡਾ ਮਖੌਲ ਉਡਾਉਣਾ। ਗੁਰੂ ਸਾਹਿਬ ਕਹਿੰਦੇ ਨਹੀਂ ਨਵਾਬ, ਤੈਨੂੰ ਸ਼ਰਤ ਭੁੱਲ ਗਈ, ਮੈਂ ਸ਼ਰਤ ਇਹ ਕਰਕੇ ਆਇਆ ਸੀ ਵੀ ਜੇ ਤੁਸੀਂ ਨਵਾਜ ਪੜੋਗੇ ਤਾਂ ਮੈਂ ਵੀ ਨਵਾਜ ਪੜੂੰ, ਜੇ ਤੁਸੀਂ ਨਵਾਜ ਨਾ ਪੜ੍ਹੀ ਅੱਲਾਹ ਤਾਲਾ ਦੀ ਫੇਰ ਨੀ ਮੈਂ ਪੜ੍ਹਨੀ। ਨਵਾਬ ਕਹਿੰਦਾ ਮੈਂ ਤਾਂ ਨਵਾਜ ਪੜ੍ਹੀ ਹੈ। ਗੁਰੂ ਸਾਹਿਬ ਕਹਿੰਦੇ ਕਮਲਿਆ, ਉਹ ਕਦੇ ਸਰੀਰ ਨੇ ਵੀ ਨਵਾਜ ਪੜ੍ਹੀ ਹੈ, ਉਹ ਤੂੰ ਤਾਂ ਸੁਰਤ ਕਰਕੇ ਫਿਰਦਾ ਸੀ। ਕਾਬਲ ਕੰਧਾਰ ਵਿੱਚ ਘੋੜੇ ਖਰੀਦਦਾ, ਉਹ ਤੇਰੇ ਤੇ ਤਾਂ ਉਹ ਖਾਣ ਢੁਕਦੀ ਹੈ, ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ। ਉਹ ਕਮਲਿਆ ਆਏ ਦੱਸ ਭਲਾ ਕਦੇ ਉਹ ਸੁਰਤ ਨੇ ਘੋੜੇ ਖਰੀਦ ਕੇ ਲਿਆਂਦੇ ਆ, ਆ ਗਏ ਘੋੜੇ। ਉਹ ਜਿਹੜਾ ਕੰਮ ਸਰੀਰ ਨੇ ਕਰਨਾ ਸੀ ਜਾ ਕੇ ਉੱਥੇ ਤੇਰੀ ਸੁਰਤ ਫਿਰਦੀ ਸੀ, ਉਹ ਜਿਹੜੀ ਬੰਦਗੀ ਸੁਰਤ ਕਰਕੇ ਕਰਨੀ ਸੀ ਅੱਲਾ ਦੀ, ਉੱਥੇ ਤੇਰੀ ਸੁਰਤ ਨੀ ਸੀ ਪਿਆਰਿਆ। ਉਹ ਸਰੀਰ ਨੇ ਬੰਦਗੀ ਨੀ ਕਰਨੀ, ਬੰਦਗੀ ਸੁਰਤ ਨੇ ਕਰਨੀ ਹੈ, ਸੁਰਤ ਕਰਕੇ ਤੂੰ ਗੈਰ ਹਾਜ਼ਰ ਸੀ। ਘੋੜੇ ਸਰੀਰ ਨੇ ਖਰੀਦਣੇ ਹੈ, ਤੂੰ ਸੁਰਤ ਕਰਕੇ ਖਰੀਦ ਰਿਹਾ ਸੀ। ਜਦੋਂ ਸਿੱਖ ਗਿਆ ਤਾਂ ਤੇ ਲੋੜ ਹੈ ਇਸ ਸੁਰਤ ਨੂੰ ਸਮਝਣ ਦੀ। ਪਰਮਾਰਥ ਦਾ ਜੋ ਮੇਨ ਵਿਸ਼ਾ ਹੈ ਇਸ ਨੂੰ ਸਮਝਣ ਦੀ ਲੋੜ ਹੈ। ਤਾਂ ਤੇ ਕਈ ਵਾਰ ਸੁਰਤ ਕਿੱਥੇ ਕਿੱਥੇ ਟਿੱਕੀ ਹੁੰਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰ ਕੋਈ ਪੁੱਛਦੇ ਫਿਰਦੇ ਨੇ ਸੁਰਤ ਨੀ ਨਾਮ ਚ ਲੱਗਦੀ, ਵੀ ਨਾਮ ਚ ਨੀ ਲੱਗਦੀ ਤਾਂ ਕਿਤੇ ਹੋਰ ਲੱਗੀ ਹੋਊ, ਜੇ ਕੋ ਨਾਮ ਚ ਨਹੀਂ ਲੱਗਦੀ ਕਿਤੇ ਹੋਰ ਲੱਗੀ ਹੋਊਗੀ, ਉਹ ਕਿੱਥੇ ਕਿੱਥੇ ਲੱਗੀ ਹੋ ਸਕਦੀ ਹੈ। ਜਦ ਫਿਰ ਨੌ ਚਸਕਿਆਂ ਦੇ ਵਿੱਚ ਤੇਰੀ ਸੁਰਤ ਕਿਤੇ ਹੋ ਸਕਦੀ ਹੈ? ਰਸ ਸੋਇਨਾ, ਰਸ ਰੁੱਪਾ, ਕਾਮਣ ਰਸ, ਪਰਮਲਕੀ ਵਾਸ, ਰਸ ਘੋੜਾ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਹ ਨੌ ਚਸਕੇ ਦੱਸੇ ਨੇ ਨੌ ਰਸ, ਵੀ ਜਿਹੜਾ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਲੱਗਿਆ, ਕਹਿੰਦੇ ਉਸ ਹਿਰਦੇ ਰੂਪੀ ਘੱਟ ਦੇ ਵਿੱਚ ਨਾਮ ਦਾ ਵਾਸਾ ਕਿਵੇਂ ਹੋ ਸਕਦਾ? ਉਹਦੀ ਸੁਰਤ ਨਾਮ ਨਾਲ ਫਰਜ਼ ਕਰੋ। ਹੁਣ ਗੁਰੂ ਸਾਹਿਬ ਕਹਿੰਦੇ ਰਸ ਸੋਇਣਾ, ਹੋ ਸਕਦਾ ਤੇਰੀ ਸੁਰਤ ਸਿਉਣੇ ਦੇ ਚਸਕੇ ਚ ਪਈ ਹੋਵੇ, ਨਿਗਾਹ ਮਾਰਨਾ ਭਲਾ, ਨਿਗਾਹ ਮਾਰ ਪਹਿਲਾਂ ਚਸਕਾ ਸਿਉਣਾ, ਤੇ ਫਿਰ ਜੇ ਸਿਉਣੇ ਦੇ ਵਿੱਚ ਵਿਰਤੀ ਹੈ ਤੇ ਫਿਰ ਨਾਮ ਚ ਕਿਵੇਂ ਲੱਗੂ? ਸੁਰਤ ਤਾਂ ਇੱਕੋ ਹੀ ਹੈ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਏਕਾ ਸੁਰਤ ਜੇਤੇ ਹੈ ਜੀ, ਜਿੰਨੇ ਤੁਸੀਂ ਬੈਠੇ ਹੋ ਆਪਾਂ ਬੈਠੇ ਹੈ ਸਾਰਿਆਂ ਵਿੱਚ ਇੱਕ ਸੁਰਤ ਹੈ, ਸੁਰਤਾਂ ਦੋ ਨੀ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਬਿਹੋਣਾ ਕੋਈ ਨਾ ਕੀ, ਸੁਰਤ ਤੋਂ ਬਿਨਾਂ ਵੀ ਸਤਿਗੁਰ ਕਹਿੰਦੇ ਕੋਈ ਨੀ। ਇਹ ਲੱਗਾ ਵੀ ਕਿਸੇ ਦੀ ਸੁਰਤ ਕਿਤੇ ਲੱਗੀ ਹੈ, ਕਿਸੇ ਦੀ ਕਿਤੇ, ਜਿਹੇ ਜੇ ਥਾਂ ਤੇ ਸੁਰਤ ਲੱਗੀ ਹੈ ਉਹੋ ਜਿਹਾ ਜੀਵਨ। ਸੁਰਤ ਵੀ ਹੋਣਾ ਕੋਈ ਨਾ ਕੀ, ਜੇ ਹੀ ਸੁਰਤ ਤੇ ਹਾਂ ਤਿੰਨ ਰਾਹ, ਲੇਖਾ ਇੱਕੋ ਆ ਹੋ ਜਾ। ਤਾਂ ਤੇ ਪਿਆਰਿਆਂ ਸੁਰਤ ਖਿਆਲ ਕਰੀ ਕਿਤੇ ਦੇਹ ਤੇ ਤਾਂ ਨੀ ਟਿੱਕੀ, ਉਹ ਤਾਂ ਨਿਸ਼ਾਨੀ ਕੀ ਹੈ? ਜੇ ਤੇਰੀ ਸੁਰਤ ਦੇਹ ਤੇ ਟਿੱਕੀ ਹੋਈ ਹੈ ਤਾਂ ਤੂੰ ਫੈਸ਼ਨ ਪ੍ਰਸਤੀਆਂ ਵਿੱਚ ਪਵੇਂਗਾ, ਛਾਪਾਂ ਛੱਲੇ ਜੇ ਪਾਵੇਂਗਾ, ਅਖੌਤੀ ਐਕਟਰਾਂ ਦੀਆਂ ਰੀਸਾਂ ਰੂਸਾਂ ਜਾਂ ਕਰੇਗਾ। ਇਹਦਾ ਮਤਲਬ ਸੁਰਤ ਤੇਰੀ ਦੇਹ ਤੇ ਟਿੱਕੀ ਹੋਈ ਹੈ, ਤੂੰ ਹੱਡ ਚੰਮ ਨੂੰ ਪ੍ਰੈਫਰੈਂਸ ਦੇ ਰਿਹਾ, ਇਹ ਹੱਡ ਚੰਮ ਤੋਂ ਪਿਆਰਿਆ ਤਾਂ ਦੇਹ ਤੋਂ ਕੰਮ ਲੈ ਲਾ ਸੇਵਾ ਸਿਮਰਨ ਦਾ, ਤੇ ਨਹੀਂ ਹੱਡ ਚੰਮ ਦੀ ਤੇਰੀ ਦੀ ਕੀ ਮਹਾਨਤਾ ਹੈ, ਕੀ ਇਹਦੇ ਤੇ ਸੁਗੰਧੀਆਂ ਜੀਆਂ ਮਲਦਾ, ਕੀ ਕਰੋਮਾ ਪਾਊਡਰਾਂ ਜੀਆਂ ਲਾਉਣੇ ਹੋ, ਇਹਦੇ ਜੋ ਮਰਜ਼ੀ ਲਾਈ ਚੱਲੇ ਤਾਂ ਕੀ ਹੈ? ਪਸ਼ੂਆਂ ਦੇ ਤਾਂ ਹੱਡ ਵੀ ਵਿਕ ਜਾਂਦੇ ਨੇ, ਉਹ ਬੰਦਿਆ ਉਹ ਤੇਰਾ ਤਾਂ ਤੇਰਾ ਚਾਮਣਾ ਕਿਸੇ ਵੀ ਕੰਮ ਆਉਣਾ, ਪਸ਼ੂਆਂ ਦੇ ਤਾਂ ਹੱਡ ਵਿਕਦੇ ਨੇ, ਚਾਮਣਾ ਕਿਸੇ ਵੀ ਕੰਮ ਆਉਣਾ, ਪਸ਼ੂਆਂ ਦੇ ਤਾਂ ਹੱਡ ਵਿਕਦੇ ਨੇ। ਬੋਲਿਆ ਕਰੋ ਸਾਰੀਆਂ ਸੰਗਤਾਂ, ਮਾਰ ਲੈ ਹੁਣ ਇਸ ਦੀ ਚਮਤੀ ਸੇਵਾ ਤੇ ਲੱਗਿਆ ਪਿਆ।
ਪਸ਼ੂਆਂ ਦੇ ਤਾਂ ਅੱਡ ਵਿਕਦੇ ਨੇ, ਪਸ਼ੂਆਂ ਦੇ ਤਾਂ ਅੱਡ ਵਿਕਦੇ ਨੇ, ਤੇਰਾ ਚੰਮ ਨਾ ਕਿਸੇ ਵੀ ਕੰਮ ਆਉਣਾ, ਤੇਰਾ ਚਮੜੀ ਕਿਸੇ ਵੀ ਕੰਮ ਆਉਣਾ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ।
ਤਾਂ ਤੇ ਪਿਆਰਿਆ ਸੁਰਤ ਕਰਕੇ ਸ਼ਬਦ ਨਾਲ ਜੁੜ ਦੇਹ ਦੀ ਪਕੜ ਛੱਡ ਦੇ। ਦੇਹ ਦੀ ਪਕੜ ਤਾਂ ਛੱਡਣ ਦਾ ਮਤਲਬ ਇੰਨਾ ਨਹੀਂ ਭਾਵ ਵੀ ਇਹਦੀਆਂ ਬੇਸਕ ਲੋੜਾਂ ਦਾ ਖਿਆਲ ਨਹੀਂ ਰੱਖਣਾ। ਇਹਨੂੰ ਜਿਉਂਦਾ ਰੱਖਣ ਵਾਸਤੇ ਪੌਸ਼ਟਿਕ ਭੋਜਨ ਦੀ ਲੋੜ ਹੈ, ਗਰਮੀ ਸਰਦੀ ਦੇ ਬਚਾਓ ਵਾਸਤੇ ਮਨੁੱਖ ਸਮਾਜਿਕ ਪ੍ਰਾਣੀ ਹੈ ਵਸਤਰਾਂ ਦੀ ਵੀ ਲੋੜ ਹੈ, ਰਹਿਣ ਵਾਸਤੇ ਪੰਛੀ ਵੀ ਆਲਣਾ ਬਣਾਉਂਦੇ ਨੇ ਮਕਾਨ ਦੀ ਵੀ ਲੋੜ ਹੈ। ਯਾਨੀ ਕਿ ਲੋੜਾਂ ਅਲੱਗ ਗੱਲ ਹੈ, ਇਸ ਦੇਹੀ ਨੂੰ ਸਾਂਭ ਕੇ ਰੱਖਣਾ ਕਿਉਂ? ਕਿਉਂਕਿ ਇਸ ਦੇਹੀ ਦੇ ਵਿੱਚੋਂ ਪਰਮੇਸ਼ਰ ਮਿਲਣਾ, ਇਸ ਦੇਹੀ ਵਿੱਚੋਂ ਰਾਮ ਮਿਲਣਾ, ਇਸ ਦੇਹੀ ਵਿੱਚੋਂ ਅੱਲਾ ਮਿਲੋ, ਇਸ ਦੇਹੀ ਵਿੱਚੋਂ ਵਾਹਿਗੁਰੂ ਮਿਲਣਾ, ਇਸੇ ਵਿੱਚੋਂ ਹੀ ਗੌਡ ਦੀ ਪ੍ਰਾਪਤੀ ਹੋਣੀ ਹੈ। ਘੱਟ ਵਸੇ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕਹੋ ਪਾਲ। ਠੀਕ ਹੈ, ਇਹਨੂੰ ਸਾਂਭ ਕੇ ਰੱਖ, ਪਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਤਾਂ ਤੇ ਪਿਆਰਿਆ ਸੁਰਤ ਕਰਕੇ ਤੂੰ ਚਸਕਿਆਂ ਦੇ ਵਿੱਚ ਨਾ ਫਸ। ਨਸ਼ੇ ਛੱਡਣ ਤੋਂ ਬਾਅਦ ਕੀ ਹੈ? ਦੇਹ ਦੇ ਚਸਕੇ, ਇਹੀ ਕਾਂ ਨੇ ਕਾਗਾ ਕਰਾਂ ਢੰਡੋਲਿਆ ਖਾ ਜਾਂਦੇ ਨੇ ਚਸਕੇ ਬੰਦੇ ਨੂੰ। ਤਾਂ ਤੇ ਇਹ ਛੱਡ ਦੇ, ਜਿਵੇਂ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ। ਤਾਂ ਤੇ ਸਿਉਣੇ ਦਾ ਜਸ ਤਾਂ ਛੱਡਦੇ ਨੇ ਰਸ ਸਿਉਣਾ, ਰਸ ਰੁੱਪਾ, ਰੁੱਪਾ ਵੈਸੇ ਸ਼ਬਦੀ ਅਰਥ ਤਾਂ ਹੈ ਚਾਂਦੀ, ਪਰ ਇਹਦਾ ਅੰਤਰੀ ਭਾਵ ਹੈ ਪਦਾਰਥ ਇਕੱਠੇ ਕਰਨ ਦਾ ਚਸਕਾ। ਜਿਵੇਂ ਆਪਾਂ ਕਹਿੰਦੇ ਹੁਣ ਤਾਂ ਬੜੀ ਚਾਂਦੀ ਬਣੀ ਹੈ। ਤਾਂ ਤੇ ਖਿਆਲ ਕਰ ਪਿਆਰਿਆ ਸੁਰਤ ਕਿੱਥੇ ਫਿਰਦੀ ਹੈ? ਪਹਿਲਾਂ ਦੇਖ ਵੀ ਸੁਰਤ ਕਿੱਥੇ ਲੱਗੀ ਹੈ, ਉੱਥੋਂ ਤੋੜ ਲਾ ਤੇ ਫੇਰ ਹੀ ਲੱਗੂ। ਤਾਂ ਤੇ ਰਸ ਸੋਇਨਾ ਰਸ ਰੁੱਪਾ ਕਾਮਣ ਕਾਮ ਰਸ ਰਸ ਪਰਮਲ ਕੀ ਵਾਸ, ਕਿਸੇ ਨੂੰ ਸਰੀਰ ਦੇ ਉੱਤੇ ਸੁਗੰਧੀਆਂ ਮਾਣਨ ਦਾ ਚਸਕਾ ਪੈ ਗਿਆ, ਕੁਛ ਮਰਜ਼ੀ ਮਲੀ ਚੱਲ ਇਹਨੇ ਅਗਨ ਵਿੱਚ ਦਾਹ ਹੋ ਜਾਣਾ। ਕੰਮ ਲੈ ਲੈ ਤੂੰ ਰਸ ਪਰਮ ਰਸ ਘੋੜਾ ਬਹਿਕਲਾਂ ਦਾ ਚਸਕਾ, ਰਸ ਸੇਜਾ ਆਰਾਮ ਪ੍ਰਸਤੀ, ਆਰਾਮ ਵਾਸਤੇ ਲੋੜ ਹੈ ਪਰ ਬਹੁਤੀ ਦੁਨੀਆਂ ਚ ਆਰਾਮ ਪ੍ਰਸਤ। ਰਸ ਸੇਜਾ ਰਸ ਰਸ ਸੇਜਾ ਮੰਦਰ, ਕਿਸੇ ਨੂੰ ਮਕਾਨ ਬਣਾਉਣ ਦਾ ਚਸਕਾ, ਯਾਨੀ ਕਿ ਰਹਿਣ ਵਾਸਤੇ ਲੋੜ ਹੈ ਪਰ ਕਈ ਸਟੇਟਸ ਪੁਆਇੰਟ ਬਣਾ ਕੇ ਖੜ ਜਾਂਦੇ ਨੇ ਵੀ ਮੇਰੀ ਕੋਠੀ ਸਾਰਿਆਂ ਨਾਲੋਂ ਸੋਹਣੀ ਹੋਵੇ। ਜਿਵੇਂ ਰਸ ਘੋੜੇ ਦਾ ਮਤਲਬ ਇੱਥੇ ਆਉਣ ਜਾਣ ਵਾਸਤੇ ਵਹੀਕਲ ਦੀ ਲੋੜ ਹੈ, ਅਸੀਂ ਵੀ ਆ ਜੀਪ ਰਾਹੀਂ ਪਹੁੰਚੇ, ਇੱਥੇ ਨਾ ਹੁੰਦੀ ਫੇਰ ਨੀ ਪਹੁੰਚਿਆ ਜਾਂਦਾ ਸੀ। ਪਰ ਇੱਥੇ ਚਸਕੇ ਦਾ ਮਤਲਬ ਕੀ? ਜਿਵੇਂ ਕਈ ਵਾਰ ਮੇਰੇ ਵਰਗੇ ਨੂੰ ਚਸਕਾ ਪੈ ਜਾਂਦਾ ਹੈ ਵੀ ਮੇਰੀ ਗੱਡੀ ਸਾਰੇ ਸੰਤਾਂ ਦੀਆਂ ਗੱਡੀਆਂ ਵਿੱਚੋਂ ਮਿਸ ਇੰਡੀਆ ਨਿਕਲੇ। ਰੱਜ ਕੇ ਆਖੋ ਹੁਣ ਮੇਰੇ ਵਰਗੇ ਨੂੰ ਚਾਹੀਦੀ ਮੇਰੀ ਗੱਡੀ ਮਿਸ ਇੰਡੀਆ ਹੋਵੇ। ਇਹਨੂੰ ਯਾਨੀ ਕਿ ਸਮਝਣਾ ਭਾਵ ਨੂੰ ਉੱਥੇ, ਯਾਨੀ ਕਿ ਲੋੜ ਤਾਂ ਹੈ ਪਰ ਤੂੰ ਇਹਨੂੰ ਚਸਕਾ ਨਾ ਬਣਾ, ਇਸ ਨੂੰ ਸਟੇਟਸ ਪੁਆਇੰਟ ਨਾ ਬਣਾ, ਫਿਰ ਤਾਂ ਸੁਰਤੀ ਇਹਦਾ ਮਤਲਬ ਉੱਥੇ ਹੈ। ਯਾਨੀ ਕਿ ਸੁਰਤ ਦਾ ਤਿਆਗ ਹੈ ਗੁਰਮਤਿ ਦੇ ਵਿੱਚ, ਸੁਰਤ ਦਾ ਤਿਆਗ। ਜੇ ਸੁਰਤ ਕਰਕੇ ਪਕੜ ਹੈ ਫਿਰ ਉਹ ਤਿਆਗੀ ਨਹੀਂ, ਜੇ ਸੁਰਤ ਕਰਕੇ ਪਕੜ ਨਹੀਂ ਫਿਰ ਕੋਈ ਬੰਧਨ ਨਹੀਂ। ਜਿਵੇਂ ਕਿ ਆਪ ਨੂੰ ਪਤਾ ਹੈ, ਮੈਂ ਸੰਖੇਪ ਚ ਉਪਰਾਤ ਤੁਸੀਂ ਸੁਣਦੇ ਹੁੰਦੇ ਹੋ ਵੀ ਜਨਕ ਰਾਜਾ ਜੀ ਕੋਲ ਗਿਆ ਸੀ ਸੁਖਦੇਵ ਮੁਨੀ, ਜਿਸ ਵੇਲੇ ਜਾ ਕੇ ਵੇਖਿਆ ਕਹਿੰਦੇ ਤਾਂ ਆਪਣੇ ਰਾਜਕਾਜ ਵਿੱਚ ਖਚਤਾ। ਇਹ ਕਿੱਥੋਂ ਹੋਊਗਾ ਪਰਮੇਸ਼ਰ ਦਾ ਪਿਆਰਾ, ਕਿਹੜੇ ਵੇਲੇ ਇਹ ਨਾਮ ਜਪਦਾ ਹੋਊਗਾ? ਕਿਉਂ ਨਹੀਂ ਜਾਣਦੇ ਹੋ ਗਤੀ? ਜਿਸ ਵੇਲੇ ਫੁਰਨਾ ਬਣ ਗਿਆ, ਸ਼ੰਕਾ ਪੈ ਗਿਆ, ਹੁਣ ਸ਼ਰਧਾ ਟੁੱਟ ਗਈ। ਹੁਣ ਜਨਕ ਰਾਜਾ ਜੀ ਕਹਿੰਦੇ ਜਾਣੀ ਜਾਣ, ਕਹਿੰਦੇ ਉਸ ਵੇਲੇ ਅਸੀਂ ਕੌਤਕ ਵਰਤਾਇਆ ਇੱਕ, ਜਿਹੜੇ ਪਾਸੇ ਵੱਲ ਨੂੰ ਨਾ ਉਹ ਆਪਦੀ ਲੰਗੋਟੀ ਤੇ ਆਪਦੀ ਚਿੱਪੀ ਰੱਖ ਕੇ ਆਇਆ ਸੀ। ਚੱਲ ਕਰਿਓ, ਆਪਣੇ ਆਪ ਨੂੰ ਬੜਾ ਤਿਆਗੀ ਸਮਝਦਾ ਸੀ ਵੀ ਮੈਂ ਬਹੁਤ ਤਿਆਗੀ ਹਾਂ, ਮੈਂ ਸਿਰਫ਼ ਬਸ ਇੱਕ ਲੰਗੋਟੀ ਰੱਖਦਾ ਹਾਂ ਤੇ ਇੱਕ ਪਾਣੀ ਪੀਣ ਵਾਲੀ ਚਿੱਪੀ, ਤੇ ਮੇਰੇ ਕੋਲ ਤਾਂ ਇਹਦੇ ਨਾਲ ਤਾਂ ਵੱਧ ਤਿਆਗੀ ਮੈਂ, ਇਹ ਮੈਨੂੰ ਕੀ ਗਿਆਨ ਕਰਾਊਗਾ? ਜਿਸ ਵੇਲੇ ਸ਼ੰਕਾ ਪੈ ਗਿਆ, ਉਸੇ ਵੇਲੇ ਕੌਤਕ ਵਰਤਿਆ, ਜਿਹੜੇ ਪਾਸੇ ਚਿੱਪੀ ਤੇ ਆਪਦੀ ਇੱਕ ਲੰਗੋਟੀ ਰੱਖ ਕੇ ਆਇਆ ਸੀ, ਰੌਲਾ ਪੈ ਗਿਆ ਕਿ ਉਸ ਖਾਣੇ ਵਿੱਚ ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਜਨਕ ਰਾਜਾ ਜੀ ਹੁਣ ਆਪ ਬੈਠੇ ਨੇ, ਉਹ ਤਾਂ ਕਿਉਂ ਸੁਰਤ ਕਰਕੇ ਕੋਈ ਪਕੜ ਨਹੀਂ, ਬਿਲਡਿੰਗ ਨੂੰ ਅੱਗ ਲੱਗੀ ਹੈ, ਕਿੰਨਾ ਵਿੱਚ ਸਮਾਨ ਪਿਆ, ਕਿੰਨਾ ਕੁਝ ਹੈ, ਕੋਈ ਖਿਆਲ ਨਹੀਂ। ਜਿਸ ਵੇਲੇ ਸੁਖਦੇਵ ਮੁਨੀ ਉੱਠ ਕੇ ਭੱਜਿਆ, ਜਨਕ ਰਾਜਾ ਜੀ ਕਹਿੰਦੇ ਕਿੱਧਰ ਜਾਣਾ, ਕਿੱਧਰ ਜਾਣਾ? ਕਹਿੰਦਾ ਜੀ ਮੈਂ ਉਸ ਪਾਸੇ ਲੰਗੋਟੀ ਰੱਖ ਕੇ ਆਇਆ ਸੀ, ਕਿਤੇ ਮੱਚ ਨਾ ਜਾਵੇ। ਅੱਜ ਕੇ ਆਖੋ, ਕਹਿੰਦਾ ਤੂੰ ਕਾਹਦਾ, ਜਿਹਦੀ ਲੰਗੋਟੀ ਦੇ ਵਿੱਚ ਹੀ ਸੁਰਤ ਫਿਰਦੀ ਹੈ, ਜਿਹਦੀ ਕੇਵਲ ਲੰਗੋਟੀ ਤੱਕ ਹੀ ਪਕੜ ਹੈ, ਤਾਂ ਤੇ ਖਿਰ ਰਹੋ ਵਿਚਾਰ, ਤਾਂ ਤੇ ਸੁਰਤ ਕਰਕੇ ਪਕੜ। ਰਸਕ ਵਿਰਾਗੀ ਬਣਾਇਆ ਸਤਿਗੁਰਾਂ ਨੇ ਗੁਰਸਿੱਖ ਨੂੰ। ਰਸਕ ਵਿਰਾਗੀ ਹੁੰਦਾ ਵਿੱਚੇ ਰਹਿੰਦਾ ਅੰਦਰਲੇ, ਕੇਵਲ ਵਿਰਾਗੀ ਨੀ, ਵਿੱਚੇ ਰਹਿੰਦਾ ਅੰਦਰਲੇਪ ਰਸਕ ਵਿਰਾਗੀ, ਜਾਂ ਕਹਿ ਲੋ ਜਿਹੜਾ ਘਰੇ ਰਹਿੰਦਾ ਹੀ ਜਿਹੇ ਘਰ ਬਣ ਸੰਸਰ ਕੀ ਆ ਤੇ ਪੂਰੇ ਸੰਸਾਰ, ਉਹਨੂੰ ਸੁਰਤ ਕਰਕੇ ਕੋਈ ਪਕੜ ਨਹੀਂ ਹੁੰਦੀ। ਤਾਂ ਤੇ ਪਿਆਰਿਆ ਰਸ ਘੋੜਾ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਕਿਸੇ ਨੂੰ ਜੀਵ ਦੇ ਸਵਾਦ ਵਾਸਤੇ ਖੱਟ ਮਿੱਠੇ ਪਦਾਰਥ ਛਕਣ ਦਾ ਚਸਕਾ, ਖਾਂਦੇ ਸਾਰੇ ਹੀ ਹਾਂ, ਦੋ ਵਾਰੀ ਅਸੀਂ ਵੀ ਤੜਕੇ ਦਾ ਪ੍ਰਸ਼ਾਦਾ ਛਕਿਆ। ਸਮਝ ਲਓ ਪਿਆਰ, ਗੁਰਬਾਣੀ ਦੇ ਡੂੰਘ ਅਰਥਾਂ ਨੂੰ ਸਮਝਣਾ ਹੁੰਦਾ ਹੈ, ਮਤਲਬ ਖਾਣ ਪੀਣ ਦਾ ਚਸਕਾ ਨਹੀਂ ਬਣਾਉਣਾ। ਖਾਣ ਪੀਣ ਇੱਕ ਸਰੀਰ ਵਾਸਤੇ ਇੱਕ ਲੋੜ ਹੈ, ਪਰ ਜੇ ਚਸਕਾ ਬਣਾ ਲਿਆ ਫਿਰ ਜਿਹੜੀ ਸੁਰਤ ਖਾਣ ਪੀਣ ਤੇ ਫਿਰਦੇ, ਫਿਰ ਉਹਨਾਂ ਨੂੰ ਕਈ ਵਾਰੀ ਨਾ ਸੁਰਤ ਕਰਕੇ ਫੁਰਨੇ ਬਣੀ ਜਾਂਦੇ ਆ, ਸੁਰਤ ਕਰਕੇ ਵੀ ਅੱਜ ਆਹ ਖਾਈਏ, ਅੱਜ ਆਹ ਛਕੀਏ, ਫਿਰ ਉਹਦੀ ਕਿਸੇ ਰੈਸਟੋਰੈਂਟਾਂ ਤੇ ਵਰਤੀ ਜਾਊ, ਕਿਸੇ ਹੋਟਲ ਤੇ ਵਰਤੀ ਜਾਊ, ਕਿਸੇ ਪਦਾਰਥ ਵਰਤੀ ਜਾਊਗੀ, ਬਸ ਇਹੀ ਸੂਖਮ ਗੱਲ ਸਮਝਣੀ ਹੈ। ਛਕ ਲਿਆ ਪਰ ਸੁਰਤ ਨਹੀਂ ਖਾਣ ਪੀਣ ਚ ਰੱਖਣੀ, ਸੁਰਤ ਤਾਂ ਤੇ ਰਸ ਮਾਸ, ਕਿਸੇ ਨੂੰ ਜੀਵ ਦੇ ਸਵਾਦ ਵਾਸਤੇ ਮਾਸ ਖਾਣ ਦਾ ਚਸਕਾ, ਜੀਵ ਦੇ ਅੱਜ ਜਿਵੇਂ ਸਾਡੇ ਸਿੱਖ ਬਥੇਰੇ ਪੁੱਛਦੇ ਫਿਰਦੇ ਆ ਜੀ ਆਮਲੇਟ ਖਾ ਲਿਆ ਕਰੀਏ, ਆਮਲੇਟ ਜੇ ਸੁਰਤ ਤਾਂ ਆਮਲੇਟ ਚ, ਫਿਰ ਨਾਮ ਵੇਲੇ ਕਿਹੜੇ ਲੱਗੂ? ਬਿੰਦਕ ਨੂੰ ਪੁੱਛੇਗਾ ਜੀ ਨਾਮ ਚ ਵਿਰਤੀ ਨਹੀਂ ਲੱਗਦੀ, ਹੁਣ ਪੁੱਛਦਾ ਫਿਰ ਤਾਂ ਆਮਲੇਟ ਖਾ ਲਿਆ ਕਰੀਏ। ਤਾਂ ਤੇ ਕਿਸੇ ਨੂੰ ਜੀਵ ਦੇ ਸਵਾਦ ਵਾਸਤੇ ਮਾਸ ਖਾਣ ਦਾ ਚਸਕਾ, ਗੁਰੂ ਸਾਹਿਬ ਕਹਿੰਦੇ ਇਹਤੇ ਰਸ ਸਰੀਰ ਕੇ, ਜਿਹਨੂੰ ਇਹ ਸਰੀਰ ਕਰਕੇ ਚਸਕੇ ਲੱਗੇ ਹੋਏ ਨੇ, ਜਿਹਦੀ ਸੁਰਤ ਇਹਨਾਂ ਚਸਕਿਆਂ ਦੇ ਵਿੱਚ ਹੈ, ਕੈ ਘੱਟ ਨਾਮ ਨਿਵਾਸ, ਉਸ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ, ਨਾਮ ਦਾ ਵਾਸਾ ਕਿਵੇਂ ਹੋ ਸਕਦਾ, ਭਾਵ ਕਿ ਨਹੀਂ ਹੋ ਸਕਦਾ। ਤਾਂ ਤੇ ਪਿਆਰਿਆ ਸੁਰਤ ਕਰਕੇ ਪਕੜ ਛੱਡਦੇ, ਸੁਰਤ ਕਰਕੇ ਪਕੜ ਛੱਡਦੇ, ਮਕਾਨ ਵਿੱਚ ਰਹਿਣਾ ਪਰ ਆਏ ਨਾ ਕਹੀਂ ਵੀ ਮੇਰਾ ਮਕਾਨ, ਮੇਰਾ ਘਰ, ਨਾ ਨਾ ਨਾ, ਲਾਜ ਨਾ ਮਰੋ ਕਹੋ ਘਰ ਮੇਰਾ, ਸ਼ਰਮ ਨਹੀਂ ਆਉਂਦੀ ਮੇਰਾ ਘਰ ਕਹਿਣਾ, ਸ਼ਰਮ ਨਹੀਂ, ਤੇ ਤੈਨੂੰ ਪਤਾ ਨੀ ਵੀ ਘਰ ਛੱਡਣੇ ਰਹਿਣਾ ਕੋਈ, ਤੈਨੂੰ ਪਤਾ ਹੈ ਨਾ ਤਨ ਤੇ ਪ੍ਰਾਣ ਜਬ ਹੋਤ ਨਿਆਰੇ, ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਾ ਰਾਖੈ, ਘਰ ਤੇ ਦੇਤ ਨਿਕਾਰ, ਕੋਈ ਅੱਧੀ ਘੜੀ ਜਿਹੜਾ ਆਉਂਦਾ ਦਿਨ ਦਾ ਛਿਪੀ ਜਾਂਦਾ, ਚੱਕ ਚੱਲੋ ਚੱਕ ਚੱਲੋ, ਉਸ ਦਿਨ ਪਿਆਰਿਆ ਚੱਕ ਚੱਲੋ ਕਹਿਣਗੇ ਜਿੰਨੇ ਵੀ ਆ ਗਿਆ, ਤਾਂ ਤੇ ਤੂੰ ਜਿਉਂਦਾ ਹੀ ਪਕੜ ਛੱਡ ਦੇ, ਛੱਡਣਾ ਤਾਂ ਪੈਣਾ ਪਰ ਤੂੰ ਜਿਹਨੇ ਜਿਉਂਦੇ ਨੇ ਪਕੜ ਛੱਡਤੀ, ਜਿਉਂਦਾ ਮੁਕਤ ਹੋ ਗਿਆ, ਜੀਵਨ ਮੁਕਤ, ਗੁਰਸਿੱਖ ਜੀਵਨ ਮੁਕਤ ਹੈ, ਜਿਉਂਦਾ ਹੀ ਮੁਕਤ ਹੈ। ਤਾਂ ਤੇ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਛ ਤੇਰਾ, ਬਹੁਤ ਯਤਨ ਕਰਕਾਇਆ ਪਾਲੀ ਮਰਤੀ ਵਾਰ ਅਗਣ ਸੰਗ ਜਾਣ ਲਈ, ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕਹਿ ਸੰਗਾ। ਤਾਂ ਤੇ ਪਿਆਰਿਆ ਦੇਖੀ ਕਿਤੇ ਸਰੀਰ ਦੇ ਚਸਕਿਆਂ ਤੱਕ ਕਿਤੇ ਸੀਮਤ ਨਾ ਰਹਿ ਜੀ, ਤਾਂ ਤੇ ਪਰਮਾਰਥ ਸੁਰਤ ਦਾ ਮਾਰਗ ਹੈ, ਧਿਆਨ ਦਾ ਮਾਰਗ ਹੈ, ਸੁਰਤ ਕਰਕੇ ਧਿਆਨ ਕਰਕੇ ਜੁੜਨਾ ਹੈ ਗੁਰ ਸ਼ਬਦ ਦੀ ਧੁਨ ਨਾਲ। ਫਿਰ ਸਹਿਯੋਗੀ ਇਹ ਅਲੱਗ ਗੱਲ ਹੈ ਕਿਉਂਕਿ ਉਦੋਂ ਸਰੀਰ ਦੀ ਥਕਾਵਟ ਲਹੀ ਹੁੰਦੀ ਹੈ ਨੀਂਦ ਤੋਂ ਬਾਅਦ, ਇੱਕ ਪ੍ਰਦੂਸ਼ਣ ਘੱਟ ਹੁੰਦਾ, ਇੱਕ ਚਾਰ ਚੁਫੇਰੇ ਸ਼ਾਂਤੀ ਹੁੰਦੀ ਹੈ, ਰੌਲਾ ਰੱਪਾ ਨਹੀਂ ਹੁੰਦਾ, ਮਨ ਦੇ ਘੱਟ ਫੁਰਨੇ ਹੁੰਦੇ ਨੇ ਕਿਉਂ ਦੁਨਿਆਵੀ ਫੁਰਨੇ ਹਲੇ ਕੰਮ ਕਾਜ ਸ਼ੁਰੂ ਨਹੀਂ ਹੋਇਆ, ਇਹ ਸਮਾਂ ਸਹਿਯੋਗੀ ਅਲੱਗ ਗੱਲ ਹੈ। ਪਰ ਨਾਮ ਤੂੰ ਪਿਆਰਿਆ ਜਦੋਂ ਵੀ ਤੈਨੂੰ ਗੈਪ ਸਮਾਂ ਮਿਲਿਆ ਉਸੇ ਵੇਲੇ ਜਾਪ ਕਰ, ਪਹਿਲਾਂ ਜਾਪ ਹੈ, ਜਾਪ ਕਰਦੇ ਕਰਦੇ ਹੌਲੀ ਹੌਲੀ ਜੋ ਸਿਮਰਨ ਬਣ ਗਿਆ ਨਾ, ਹਿਰਦੇ ਵਿੱਚ ਯਾਦ ਟਿਕ ਗਈ, ਫਿਰ ਤਾਂ ਅੱਠੇ ਪਹਿਰ ਯਾਦ ਹੈ, ਫਿਰ ਉਹ ਭੁੱਲਦਾ ਨਹੀਂ, ਫਿਰ ਉੱਥੇ ਚੇਤਨਾ ਦੇ ਵੀ ਦੋ ਤੀਰ ਹੋ ਜਾਂਦੇ ਨੇ, ਆਪਾਂ ਕਹਿ ਲਓ ਦੁਧਾਰਾ ਵਿਰਤੀ ਹੋ ਜਾਂਦੀ ਹੈ, ਖੰਡਾ ਪ੍ਰਤੀਕ ਹੈ, ਤਾਂ ਹੀ ਦੁਧਾਰੇ ਖੰਡੇ ਨਾਲ ਅੰਮ੍ਰਿਤ ਤਿਆਰ ਕਰਦੇ ਹੈ। ਨਿਸ਼ਾਨ ਸਾਹਿਬ ਤੇ ਵੀ ਦੁਧਾਰਾ ਖੰਡਾ ਲੱਗਿਆ, ਉਹਦਾ ਭਾਵ ਹੈ ਪਿਆਰਿਆ ਜਦੋਂ ਜਾਪ ਕਰਦੇ ਕਰਦੇ ਸਿਮਰਨ ਬਣ ਗਿਆ, ਯਾਦ ਹਿਰਦੇ ਵਿੱਚ ਟਿਕ ਗਈ, ਫਿਰ ਸੁਰਤ ਕਰਕੇ ਵਾਹਿਗੁਰੂ ਨਾਲ ਵੀ ਜੁੜਿਆ ਰਹਿੰਦਾ ਤੇ ਦੁਨਿਆਵੀ ਕੰਮ ਵੀ ਕਰਦਾ ਰਹਿੰਦਾ। ਗੱਜ ਕੇ ਆਖੋ, ਫਿਰ ਐਸੇ ਬੰਦੇ ਦਾ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਹੇਲਾ। ਕਦੋਂ? ਜਦੋਂ ਜਾਪ ਤੇ ਫਿਰ ਸਿਮਰਨ ਤੇ ਜਦੋਂ ਫਿਰ ਚੇਤਨਾ ਦੇ ਦੋ ਤੀਰ ਹੋ ਗਏ, ਫਿਰ ਸਤਿਗੁਰ ਕਹਿੰਦੇ ਅੰਦਰੋਂ ਤਾਂ ਜੁੜਿਆ ਰਹਿੰਦਾ, ਸਾਚ ਨਾਮ ਮੇਰਾ ਮਨ ਲਾਗਾ, ਲੋਕਾਂ ਨੂੰ ਮੇਰਾ ਠਾਠਾ ਵਾਗਾ, ਬਾਹਰ ਠਾਠੇ ਵਾਗੀ ਵੀ ਕਰਦਾ ਰਹਿੰਦਾ, ਜੋ ਦੁਨਿਆਵੀ ਫਰਜ਼ ਨੇ ਡਿਊਟੀਜ਼ ਨੇ ਉਹ ਸਾਰਾ, ਪਰ ਸੱਚ ਨਾਮ ਜਦੋਂ ਜੁੜ ਜਾਂਦਾ ਤਾਂ। ਤੇ ਗੁਰੂ ਸਾਹਿਬ ਨੇ ਸਮਝਾਇਆ ਸੀ ਨਵਾਬ ਨੂੰ, ਪਿਆਰਿਆ ਸਰੀਰ ਕਰਕੇ ਨਵਾਜ਼ ਨਹੀਂ ਪੜ੍ਹੀ ਜਾਂਦੀ, ਸੁਰਤ ਕਰਕੇ। ਕਾਜ਼ੀ ਨੂੰ ਵੀ ਇਹੀ ਸਮਝਾਇਆ ਸੀ, ਕਾਜ਼ੀ ਵੀ ਬੋਲ ਪਿਆ ਸੀ, ਕਹਿੰਦਾ ਜੀ ਮੇਰੇ ਨਾਲ ਨਵਾਜ਼ ਪੜ੍ਹਨ ਤੇ ਮੈਂ ਤਾਂ ਪੜ੍ਹੀ ਹੈ। ਗੁਰੂ ਸਾਹਿਬ ਕਹਿੰਦੇ ਕਾਜ਼ੀਆ ਤੈਂ ਵੀ ਨਹੀਂ ਨਵਾਜ਼ ਪੜ੍ਹੀ, ਤੂੰ ਤਾਂ ਆਪਦੇ ਘਰੇ ਘੋੜੀ ਨੇ ਜਿਹੜੀ ਬਛੇਰੀ ਦਿੱਤੀ ਹੈ ਉਹਦੀ ਸੰਭਾਲ ਕਰਦਾ ਰਿਹਾ, ਤੈਨੂੰ ਤਾਂ ਫਿਕਰ ਲੱਗਿਆ ਰਿਹਾ ਵੀ ਬਛੇਰੀ ਕਿਤੇ ਉਹ ਜਿਹੜਾ ਖੱਡੀ ਵਾਲਾ ਟੋਆ ਹੈ ਨਾ ਘਰੇ ਉਹਦੇ ਵਿੱਚ ਨਾ ਡਿੱਗ ਪਏ, ਉਹ ਕਮਲਿਆ ਉਹ ਤੂੰ ਤਾਂ ਡਿਊਟੀ ਜੀ ਪੂਰੀ ਕਰਦਾ ਸੀ ਵੀ ਕਦੋਂ ਡਿਊਟੀ ਪੂਰੀ ਹੋਵੇ ਤੇ ਕਦੋਂ ਘਰੇ ਜਾ ਕੇ ਵੇਖਾਂ ਕਿਤੇ ਖੱਡੀ ਵਾਲੇ ਟੋਏ ਚ ਨਾ ਬਛੇਰਾ ਡਿੱਗ ਪਿਆ ਹੋਵੇ। ਉਹ ਕਮਲਿਆ ਤੂੰ ਤਾਂ ਡਿਊਟੀ ਪੂਰੀ ਕਰਦਾ ਸੀ, ਤੂੰ ਤਾਂ ਵਿੱਚ ਵਿੱਚ ਦੀ ਘੜੀ ਕੰਨੀ ਵੇਖਦਾ ਸੀ, ਕਿਉਂ ਡਿਊਟੀ ਹੈ, ਮਾਫ਼ ਕਰਨਾ। ਆਪਣਾ ਵੀ ਕਈ ਵਾਰੀ ਹਾਲ ਹੋ ਜਾਂਦਾ ਬੈਠੇ ਬੈਠਿਆਂ ਰੌਲ ਤੇ, ਕਈ ਵਾਰ ਵੀ ਯਾਰ ਕਦੋਂ ਦੋ ਘੰਟੇ ਹੋਣ ਤੇ ਕਦੋਂ, ਕਹਿੰਦੇ ਅਗਲਾ ਸ਼ਬਦ ਖੈੜਾ ਛੁੱਟੇ, ਇਹ ਤਾਂ ਸੱਚ ਨਾਲ ਪ੍ਰਵਾਹ ਨਹੀਂ ਹੁੰਦੀ, ਬੇਪ੍ਰਵਾਹ ਸਦਾ ਰੰਗ ਹਰ ਕੇ ਜੁੜੇ ਸੁਰਤ ਕਰਕੇ, ਫਿਰ ਕੋਈ ਮਤਲਬ ਨਹੀਂ, ਫਿਰ ਤਾਂ ਦੂਜਾ ਗ੍ਰੰਥ ਸਾਹਿਬ ਆ ਕੇ ਹੋਜ ਮਾਰੂ, ਜਾਣੀ ਕਿ ਪਿੱਛੋਂ ਦੀ ਹੱਥ ਲਾਊਗਾ ਵੀ ਪਿਆਰੇ ਸਮਾਂ ਹੋ ਗਿਆ। ਪਰ ਜੇ ਸੁਰਤ ਨਹੀਂ ਟਿਕੀ ਹੋਈ ਸ਼ਬਦ, ਫਿਰ ਵਾਰ ਵਾਰ ਘੰਟੇ ਵੱਲ, ਤੇ ਜੇ ਕਿਤੇ 15 ਕੁ ਮਿੰਟ ਲੇਟ ਹੋ ਗਿਆ, ਸੁਰਤ ਨਾ ਜੁੜੀ ਹੋਵੇ, ਫਿਰ ਉੱਠ ਕੇ ਕਈ ਵਾਰ ਉਹ ਮੈਨੂੰ ਤੂੰ 15 ਮਿੰਟ ਲੇਟ ਛੱਡਿਆ ਵੀ ਤੈਨੂੰ ਤੱਤੀ ਤਵੀ ਤੇ ਵਹਾਇਆ ਸੀ, ਲੜਾਈਆਂ ਹੋ ਜਾਂਦੀਆਂ, ਸੱਚੀਆਂ ਗੱਲਾਂ ਇਹ। ਇੱਕ ਵਾਰੀ ਅਸੀਂ ਚਲੇ ਗਏ ਬਠਿੰਡੇ, ਉਹਨਾਂ ਨੇ ਕੋਲੇ ਉਹ ਅਲਾਰਮ ਰੱਖ ਛੱਡਿਆ, ਜਦੋਂ ਦਾਸ ਨੇ ਜਾ ਕੇ ਨਮਸਕਾਰ ਕੀਤੀ, ਪ੍ਰੇਮ ਸੀ ਕਿਸੇ ਨਾਲ, ਉਹ ਜਿਸ ਵੇਲੇ ਉਹ ਖੜਕ ਪਿਆ, ਮੈਂ ਕਿਹਾ ਕਿ ਕਹਿੰਦੇ ਜੀ ਇਹ ਗ੍ਰੰਥੀ ਨੂੰ ਬਦਲਣ ਦਾ ਸਮਾਂ ਹੋ ਗਿਆ, ਵੀ ਕਿਤੇ ਕੋਈ ਲੇਟ ਨਾ ਹੋ ਜੇ, ਹਜ਼ੂਰੀ ਚ ਖੜਕੀ ਜਾਵੇ, ਰੌਲਾ ਪਾਵੇ, ਤਾਂ ਤੇ ਅੱਜ ਅਸੀਂ ਰਸਮ ਬਣਾ ਲਿਆ, ਇਸ ਵਿਸ਼ੇ ਤੇ ਚੁੱਪ ਹੈ ਸਾਰੇ, ਤਾਂ ਤੇ ਰਸਮ ਨਾ ਬਣਾਓ, ਪ੍ਰੇਮ ਨਾ ਪੜੋ, ਪ੍ਰੇਮ ਨਾਲ ਪੜ੍ਹ, ਗਿਣਤੀ ਨਾ ਬਣਾ ਵੀ 50 ਪਾਠ ਕਰਨੇ, ਜਪਜੀ ਸਾਹਿਬ ਦੇ 100 ਕਰਨੇ, ਕਰ ਜਿੰਨੇ ਮਰਜ਼ੀ, ਪ੍ਰੇਮ ਨਾ ਕਰ, ਜੇ ਪ੍ਰੇਮ ਨਾਲ ਨਹੀਂ ਵਧਦੇ ਹੁੰਦੇ, ਇੱਕੋ ਹੀ ਬਥੇਰਾ। ਜਿਵੇਂ ਕਿ ਇਹਦੇ ਤੇ ਮੈਨੂੰ ਇੱਕ ਬਚਨ ਯਾਦ ਆ ਗਿਆ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ, ਉਹਨਾਂ ਕੋਲ ਇੱਕ ਪ੍ਰੇਮੀ ਆਇਆ, ਉਹ ਮੈਨੂੰ ਨਾ ਕਈ ਵਾਰ ਵਿਸਰ ਜਾਂਦਾ, ਆ ਕੇ ਕਹਿਣ ਲੱਗਿਆ ਬਾਬਾ ਜੀ ਮੈਂ ਨਿਤਨੇਮ 5 ਬਾਣੀਆਂ ਦਾ ਰੋਜ਼ ਕਰਦਾ, ਸੋਹੂਣੀ ਸਾਹਿਬ ਰੋਜ਼ ਪੜ੍ਹਦਾ, 27 ਪਾਠ ਮੈਂ 24 ਸਾਹਿਬ ਦੇ ਰੋਜ਼ ਕਰਦਾ। ਕਹਿੰਦਾ ਮੈਨੂੰ ਹਲੇ ਤੱਕ ਕੋਈ ਅਨੁਭਵ ਨਹੀਂ ਹੋਇਆ, ਕੋਈ ਦਰਸ਼ਨ, ਕੋਈ ਕੁਝ ਨਹੀਂ, ਹਲੇ ਤੱਕ ਮੈਨੂੰ ਰਸ ਨਹੀਂ ਆਇਆ। ਹੁਣ ਮਹਾਂਪੁਰਖ ਤਾਂ ਜਾਣੀ ਜਾਣ ਹੁੰਦੇ ਨੇ ਪਰ ਉਹ ਜਨਾਇਆ ਨਹੀਂ ਕਰਦੇ, ਦੇਖ ਲਿਆ ਵੀ ਕੋਈ ਨੁਕਸ ਹੈ। ਕਹਿੰਦੇ ਭਾਈ ਮੈਨੂੰ ਤਾਂ ਕੀ ਪਤਾ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਪੁੱਛ ਲੈਣੇ ਆ। ਕਹਿੰਦੇ ਜ਼ਰੂਰ ਕਿਰਪਾ ਕਰੋ। ਕਹਿੰਦੇ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਅਰਦਾਸ ਕੀਤੀ, ਜਿਸ ਵੇਲੇ ਅਰਦਾਸ ਕਰ ਰਹੇ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋਏ ਬਾਬਾ ਹਰਨਾਮ ਸਿੰਘ ਜੀ ਨੂੰ। ਜਿਸ ਵੇਲੇ ਦਰਸ਼ਨ ਹੋਏ ਤੇ ਗੁਰੂ ਸਾਹਿਬ ਕਹਿਣ ਲੱਗੇ ਹਰਨਾਮ ਸਿੰਘ ਇਸ ਨੂੰ ਭਾਈ ਐ ਕਹਿ ਦੀ ਵੀ ਇੱਕ ਤਾਂ ਇਹਨੇ ਨਿਤਨੇਮ ਤੋਂ ਬਾਅਦ ਅਰਦਾਸ ਕਰਕੇ ਕਦੇ ਵੀ ਖਜ਼ਾਨੇ ਦੇ ਵਿਚ ਨੀ ਜਮਾਂ ਕਰਵਾਇਆ ਆਪਣਾ ਪਾਠ, ਤੇ ਇੱਕ ਇਸ ਨੇ ਕਦੇ ਸਾਨੂੰ ਸੁਣਾ ਕੇ ਨੀ ਪਾਠ ਕੀਤਾ। ਇਹ ਗੈਰ ਹਾਜ਼ਰੀ ਦਾ ਪਾਠ ਕਰਦਾ, ਜਿਸ ਵੇਲੇ ਅਰਦਾਸ ਹੋਈ ਹੁਕਮਨਾਮਾ ਲਿਆ ਤੇ ਦੱਸ ਦਿੱਤਾ, ਉਸ ਵੇਲੇ ਇੱਕ ਗੱਲ ਧੋਦੀ ਮੰਨ ਪਿਆ, ਕਹਿੰਦਾ ਹਾਂਜੀ ਅਰਦਾਸ ਤਾਂ ਮੈਂ ਕਦੇ ਕੀਤੀ ਨੀ। ਤੇ ਦੂਜੀ ਗੱਲ ਜਦੋਂ ਕਿਹਾ ਵੀ ਗੁਰੂ ਸਾਹਿਬ ਕਹਿੰਦੇ ਸਾਨੂੰ ਸੁਣਾ ਕੇ ਨੀ ਪਾਠ ਕੀਤਾ ਕਦੇ, ਉਸੇ ਵੇਲੇ ਉਹ ਪ੍ਰੇਮੀ ਬੋਲ ਪਿਆ, ਕਹਿੰਦਾ ਜੀ ਮੈਨੂੰ ਕਿਹੜਾ ਗੁਰੂ ਸਾਹਿਬ ਦਿਸਦੇ ਐ, ਮੈਂ ਗੁਰੂ ਸਾਹਿਬ ਨੂੰ ਸੁਣਾ ਕੇ ਕਿਵੇਂ ਪਾਠ ਕਰਾਂ। ਜਿਸ ਵੇਲੇ ਇੰਨਾ ਵਚਨ ਕਿਹਾ ਮਹਾਂਪੁਰਖ ਫੇਰ ਅੰਤਰ ਧਿਆਨ ਹੋਏ, ਅੰਤਰ ਧਿਆਨ ਹੋਏ, ਜਿਸ ਵੇਲੇ ਗੁਰੂ ਸਾਹਿਬ ਨੂੰ ਪੁੱਛਿਆ, ਗੁਰੂ ਸਾਹਿਬ ਕਹਿੰਦੇ ਇਸ ਨੂੰ ਆਏ ਕਹਿੰਦੇ ਬਾਣੀ ਪੜ੍ਹਨ ਵੇਲੇ ਆਪਣਾ ਧਿਆਨ ਸੁਣਨ ਵਿਚ ਰੱਖਣਾ ਹੀ ਸਾਨੂੰ ਸੁਣਾ ਕੇ ਪਾਠ ਕਰਨਾ। ਰੱਜ ਕੇ ਆਖੋ, ਆਪਣਾ ਧਿਆਨ ਸੁਣਨ ਵਿਚ ਰੱਖਣਾ ਹੀ ਸਾਨੂੰ ਸੁਣਾ ਕੇ ਪਾਠ ਕਰਨਾ ਹੈ। ਕਿਉਂ? ਕਿਉਂਕਿ ਉਹ ਸਰਵ ਵਿਆਪਕ ਹੈ, ਹਰ ਥਾਂ ਤੇ ਮੌਜੂਦ ਹੈ, ਤੇ ਤੂੰ ਸੁਰਤ ਕਰਕੇ ਉਸ ਦੀ ਧੁਰਕੀ ਬਾਣੀ ਨੂੰ ਸੁਣਨ ਵਿਚ ਜੁੜ, ਇਹੀ ਉਸ ਨੂੰ ਸੁਣਾ ਕੇ ਪਾਠ ਕਰਨਾ ਹੈ। ਤੇ ਇਹਨੂੰ ਇਹ ਕਹਿੰਦੇ ਵੀ ਪੂਰਾ ਹਜੂਰੀ ਦਾ ਪਾਠ ਕਰਿਆ ਕਰ, ਸੁਰਤ ਜਮਾਂ ਸੁਣਨ ਵਿਚ ਹੋਵੇ, ਪਾਠ ਕਰਦੇ ਹੋਰ ਕੋਈ ਫੁਰਨਾ ਨਾ ਬਣੇ, 27 ਪਾਠ ਭਾਵੇਂ ਨਾ ਕਰਿਆ ਕਰ ਭਾਵੇਂ ਇੱਕੋ ਹੀ ਕਰ ਲਿਆ ਕਰ। ਰੱਜ ਕੇ ਆਖੋ, ਕਹਿੰਦੇ ਗੁਰੂ ਸਾਹਿਬ ਨੇ ਆਏ ਕਿਹਾ ਬਾਬਾ ਹਰਨਾਮ ਸਿੰਘ ਜੀ ਨੂੰ ਵੀ ਇਸ ਪ੍ਰੇਮੀ ਨੂੰ ਆਏ ਕਹਿੰਦੇ ਵੀ ਜੇ 27 ਨਹੀਂ ਹੁੰਦੇ ਤਾਂ ਰਹਿਣ ਦੇ, ਕੋਈ ਗਿਣਤੀਆਂ ਮਿਣਤੀਆਂ ਨਹੀਂ ਚੱਲਦੀਆਂ, ਕਰ ਭਾਵੇਂ ਇੱਕ ਲਿਆ ਕਰ, ਪਰ ਕਰ ਲਿਆ ਕਰ ਪੂਰੇ ਪਿਆਰ ਨਾਲ, ਪੂਰਾ ਹਜੂਰੀ ਦਾ ਪਾਠ ਤੇ ਗਿਣਤੀਆਂ ਨਾਲ ਨਹੀਂ ਗੱਲ ਬਣਨੀ। ਗਿਣਤੀਆਂ ਤਾਂ ਤੇ ਕਹਿਣ ਦਾ ਭਾਵ ਪਿਆਰਿਓ, ਬਾਣੀ ਪ੍ਰੇਮ ਨਾਲ ਪੜਿਆ ਕਰੋ, ਗੁਰਮੰਤਰ ਪਿਆਰ ਨਾਲ ਜਪਿਆ ਕਰੋ, ਪ੍ਰੇਮ ਨਾਲ ਪਿਆਰ ਨਾਲ। ਜਦੋਂ ਕੰਮ ਦਾ ਫੁਰਨਾ ਬਣ ਗਿਆ, ਕੋਈ ਨਹੀਂ ਕੋਈ ਜ਼ਰੂਰੀ ਹੈ ਉਹ ਕੰਮ ਕਰੋ, ਉਹਦੇ ਵਿੱਚ ਵਿੱਚ ਜਿਵੇਂ ਜਿਵੇਂ ਗਾਇਬ ਮਿਲੂਗਾ ਉਵੇਂ ਉਵੇਂ ਉਦੋਂ ਜਾਪ ਕਰੋ। ਤੁਸੀਂ ਹੈਰਾਨ ਹੋ ਜਾਓਗੇ, ਕਈ ਵਾਰੀ ਤੁਸੀਂ ਉਚੇਚੇ ਤੌਰ ਤੇ ਬੈਠ ਕੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹੋ ਪੂਰੀ, ਉਦੋਂ ਧਿਆਨ ਭੱਜਦਾ। ਕਿਉਂ? ਫੁਰਨੇ ਬਣਦੇ ਨੇ, ਕਦੇ ਨਾ ਕਦੇ ਕਰਕੇ ਵੇਖਿਓ, ਕੰਮ ਕਾਰ ਕਰਦੇ ਤੁਸੀਂ ਜਾਪ ਸ਼ੁਰੂ ਕਰ ਦਿਓ, ਫਿਰ ਸਹਿਜੀ ਚੱਲੀ ਜਾਂਦਾ। ਗੱਜ ਕੇ ਆਖੋ, ਤਾਂਹੀਓ ਤਾਂ ਮੇਰੇ ਸਤਿਗੁਰ ਬਾਣੀ ਵਿਚ ਕਹਿੰਦੇ ਨੇ ਅੱਖਾਂ ਮੀਚ ਕੇ ਬੈਠਣ ਦੀ ਲੋੜ ਨੀ ਪਿਆਰਿਆ। ਬਾਣੀ ਕਹਿੰਦੀ ਹੱਥੀ ਪੈਰੀ ਕੰਮ ਕਰੀਏ, ਬਾਣੀ ਕਹਿੰਦੀ ਹੱਥੀ ਪੈਰੀ ਕੰਮ ਕਰੀਏ, ਹੱਥੀ ਬਾਣੀ ਕਹਿੰਦੀ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹਰੀ ਦੇ ਨਾਮ ਨਾਲ ਜੋੜੀਏ, ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਬਾਣੀ ਕਹਿੰਦੀ ਹੱਥੀ ਪੈਰੀ ਕੰਮ ਕਰੀਏ, ਬਾਣੀ ਕਹਿੰਦੀ ਹੱਥੀ ਪੈਰੀ ਕੰਮ ਕਰੀਏ, ਕਾਮ ਕਰ ਕਾਮ ਸਭ ਚੀਤਨ ਰੰਜਨ ਨਾਲ। ਇਹੀ ਗੱਲ ਕੀਤੀ ਸੀ। ਕਹਿੰਦੇ ਇੱਕ ਵਾਰੀ ਤਰਲੋਚਨ ਆਪਣੇ ਮਿੱਤਰ ਨਾਮਦੇਵ ਨੂੰ ਜਦੋਂ ਮਿਲਣ ਵਾਸਤੇ ਆਇਆ ਨਾ, ਦੋਨਾਂ ਦੀ ਮਿੱਤਰਤਾ ਸੀ ਆਪਸ ਦੇ ਵਿੱਚ, ਕਿਉਂ ਭਗਤਾਂ ਨੂੰ ਭਗਤ ਪਿਆਰੇ। ਜਿਸ ਵੇਲੇ ਆਇਆ ਮਿਲਣ ਵਾਸਤੇ, ਵੇਖਿਆ ਵੀ ਨਾਮਦੇਵ ਜੀ ਛੈਲਾਂ ਛਾਪੀ ਜਾਂਦੇ ਨੇ, ਸ਼ੀਂਬਿਆਂ ਦੇ ਘਰ ਦਾ ਜਨਮ ਸੀ ਆਪਣਾ, ਜੋ ਪਿਤਾ ਪੁਰਖੀ ਕੀਤਾ ਸੀ ਉਹ ਕਰ ਰਹੇ ਸੀ। ਉਸ ਵੇਲੇ ਤਰਲੋਚਨ ਜੀ ਕਹਿੰਦੇ ਨਾ, ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ ਕਾਹੇ ਛੀਪੋ ਛੈਲੈ। ਮਿੱਤਰਤਾ ਦੀ ਭਾਸ਼ਾ ਵਿੱਚ ਕਹਿੰਦੇ ਉਹ ਸ਼ੀਂਬਿਆ, ਉਹ ਛੈਲਾਂ ਹੀ ਛਾਪੀ ਜਾਂਦਾ, ਮਿੱਤਰ ਹੈ ਨਾ, ਹੈ ਪ੍ਰੇਮ। ਕਹਿੰਦਾ ਤੂੰ ਤਾਂ ਮਾਇਆ ਨੇ ਮੋਹ ਛੱਡਿਆ, ਉਹ ਸ਼ੀਂਬਿਆ ਛੈਲਾਂ ਹੀ ਛਾਪੀ ਜਾਂਦਾ, ਰਾਮ ਨਾਲ ਲਾਵੋ ਚੀਤ, ਪਰਮੇਸ਼ਰ ਨਾਲ ਨਹੀਂ ਜੁੜਦਾ। ਉਸ ਵੇਲੇ ਉਹ ਅੱਗੇ ਲੰਘੇ ਹੋਏ ਸੀ ਨਾਮਦੇਵ ਜੀ, ਉਹ ਕਹਿਣ ਲੱਗੇ ਨਹੀਂ ਮਿੱਤਰਾ ਤੈਨੂੰ ਭੁਲੇਖਾ, ਭੁਲੇਖਾ ਤੈਨੂੰ, ਤੇ ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ, ਜੀਵਨ ਦਾ ਨਿਰਵਾਹ ਕਰਨਾ, ਰੱਬ ਦੇ ਪੈਰਾਂ ਨੇ ਕੋਈ ਮੰਗ ਕੇ ਨਹੀਂ ਖਾਣਾ, ਮੰਗ ਤੇ ਨਹੀਂ ਬਣਨਾ, ਜੀਵਨ ਦਾ ਨਿਰਵਾਹ ਆਪਣੀ ਕਿਰਤ ਕਰਕੇ ਕਰਨਾ ਹੈ ਬਸ। ਫਿਰ ਉੱਠਦੇ ਬਹਿੰਦੇ ਤੁਰਦੇ ਫਿਰਦੇ ਵਾਹਿਗੁਰੂ ਜੀ ਦਾ ਜਾਪ ਕਰਨੇ ਬਸ, ਬਾਅਦ ਵਿੱਚ ਫਿਰ ਸਿਮਰਨ ਬਣ ਜਾਂਦਾ, ਸਿਮਰਨ ਤੋਂ ਬਾਅਦ ਲਿਵ ਬਣ ਜਾਂਦੀ ਹੈ, ਫਿਰ ਉਹ ਅੱਗੇ ਦੀ ਗੱਲ ਹੈ ਮਾਫ਼ ਕਰਨਾ। ਤਾਂ ਉਸ ਲਿਵ ਤੋਂ ਬਿਨਾਂ ਤਾਂ ਗੁਰੂ ਸਾਹਿਬ ਕਹਿੰਦੇ ਸੰਸਾਰ ਤੇ ਤੇਰਾ ਆਉਣਾ ਵਿਅਰਥ ਹੈ, ਜੇ ਉਹ ਲਿਵ ਨਹੀਂ ਬਣੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋਂ ਕਿਆ ਕਰੇ ਬੇਚਾਰੀਆ। ਤਾਂ ਉਹ ਲਿਵ ਅੱਗੇ ਜਾ ਕੇ ਬਣੇਗੀ। ਤਾਂ ਤੇ ਬਸ ਗੱਲ ਕੀ, ਸਿਮਰਨ ਸ਼ੁਰੂ ਕਰ ਦਿਓ, ਸੁਰਤ ਕਰਕੇ ਵਾਹਿਗੁਰੂ ਜੀ ਨਾਲ ਪ੍ਰੇਮ ਕਰੋ, ਉਹਨੂੰ ਹਰ ਥਾਂ ਤੇ ਅਨੁਭਵ ਕਰੋ, ਕੋਈ ਮਾੜਾ ਕੰਮ ਨਾ ਕਰੋ, ਸਭ ਨਾਲ ਪਿਆਰ ਕਰੋ, ਆਪਣੇ ਆਪ ਨਾਲ ਪਿਆਰ, ਗੁਰਸ਼ਬਦ ਨਾਲ ਪਿਆਰ, ਗੁਰੂ ਦੀ ਮੱਤ ਨਾਲ ਪਿਆਰ। ਪਰ ਬਹੁਤੀਆਂ ਤਰਕਾਂ ਬਤਰਕਾਂ ਕਿਸੇ ਮੰਤ ਮਤੰਤਰ ਤੇ ਨਹੀਂ ਕਰਨੀਆਂ, ਕਿਉਂਕਿ ਮਾਜਬ ਅਨੇਕ ਹੈ, ਮੰਜ਼ਿਲ ਇੱਕ ਹੈ, ਪਰਮੇਸ਼ਰ ਇੱਕ ਹੈ, ਮਨੁੱਖਤਾ ਇੱਕ ਹੈ, ਸਾਰਿਆਂ ਵਿੱਚ ਜੋਤ ਇੱਕ ਹੈ। ਜਿੱਥੋਂ ਤੱਕ ਵਾਹ ਲੱਗੇ ਤੇਰੀ, ਜਿੱਥੋਂ ਤੱਕ ਵਾਹ ਲੱਗੇ ਤੇਰੀ, ਦਿਲ ਨਾ ਢਾਈ ਕੋਈ। ਕਿੰਨੀ ਵਾਰ ਇਹ ਦੁਨੀਆਂ ਮੁੜ ਮੁੜ ਉਜੜ ਬਸਾਨਾ ਹੋਈ, ਕਿੰਨੀ ਵਾਰ ਇਹ ਦੁਨੀਆਂ ਮੁੜ ਮੁੜ ਜਿੱਥੋਂ ਤੱਕ ਵਾਹ ਲੱਗੀ। ਪਰ ਹਾਂ, ਇਹ ਅਲੱਗ ਗੱਲ ਹੈ ਵੀ ਕਈ ਵਾਰ ਮਾਤਾ ਪਿਤਾ ਵਾਲੇ ਥੱਪੜ ਮਾਰਨੇ ਪੈਂਦੇ ਆ। ਤੂੰ ਦੋਨੇ ਪਾਸੇ ਗੱਲ ਸਮਝੀ, ਮਾਤਾ ਪਿਤਾ ਨਾ ਕਈ ਵਾਰ ਬੱਚੇ ਨੂੰ ਝਿੜਕ ਵੀ ਦਿੰਦੇ ਆ, ਅੰਦਰ ਪਿਆਰ ਆ, ਬੱਚੇ ਦੇ ਕਈ ਵਾਰ ਥੱਪੜ ਵੀ ਮਾਰਦੇ ਆ, ਪਰ ਅੰਦਰ ਪਿਆਰ ਹੈ। ਉਹ ਮਾਤਾ ਪਿਤਾ ਵਾਲੀ ਝਿੜਕ ਸਤਿਗੁਰ ਜਿਵੇਂ ਬਾਣੀ ਵਿੱਚ ਦਿੰਦੇ ਨੇ ਉਹ ਅਲੱਗ ਗੱਲ, ਪਰ ਅੰਦਰੋਂ ਛਲ ਕਪਟ ਰੱਖ ਕੇ, ਈਰਖਾ ਸਾੜਾ ਰੱਖ ਕੇ ਨਾ ਕੁਝ ਬੋਲੀ। ਕਿਉਂ? ਕਿਉਂਕਿ ਪਿਆਰਿਆ, ਪਰਮੇਸ਼ਰ ਉਹ ਸਭ ਦੇ ਅੰਦਰ ਵੱਸਦਾ, ਸਭ ਦੇ ਅੰਦਰ ਪਰਮੇਸ਼ਰ, ਜਿਵੇਂ ਬੁੱਲੇ ਸ਼ਾਹ ਫਕੀਰ ਕਹਿੰਦੇ ਨੇ, ਮੰਦਰ ਢਾਹ ਦੇ, ਮਸਜਿਦ ਢਾਹ ਦੇ ਦੋ ਕੁਝ ਢਹਿੰਦਾ, ਇੱਕ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਪ੍ਰੇਮ ਦੇ ਨਾਲ, ਪ੍ਰੇਮ ਬਹੁਤ ਹੀ ਐਸੀ ਇੱਕ ਸ਼ਕਤੀ ਹੈ ਕਿ ਸਭ ਨੂੰ ਜਿੱਤਿਆ ਜਾ ਸਕਦਾ ਹੈ। ਪ੍ਰੇਮ ਨਾਲ ਤੁਸੀਂ ਕਿਸੇ ਨੂੰ ਗੁਰਮਤ ਸਮਝਾਓਗੇ, ਪ੍ਰੇਮ ਨਾਲ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਦੱਸੋਗੇ। ਦੱਸੀ ਨਹੀਂ ਗਈ ਅੱਜ ਤੱਕ, ਤਾਂ ਹੀ ਨਹੀਂ ਜੁੜੀ ਦੁਨੀਆਂ। ਲੋਕਾਂ ਦਾ ਕਸੂਰ ਨਹੀਂ, ਲੋਕ ਕੱਚਾ ਦੁੱਧ ਹੁੰਦੇ ਆ, ਕਈ ਵਾਰ ਅਸੀਂ ਕਾਂਜੀ ਘੋਲ ਦਿੰਦੇ ਹਾਂ। ਧਰਮ ਦੇ ਠੇਕੇਦਾਰ ਲੋਕ, ਜਥੇਦਾਰ ਲੋਕ, ਧਰਮ ਦੇ ਲੀਡਰ, ਮੇਰੇ ਵਰਗੇ ਸੰਤ ਕਹਾਉਣ ਵਾਲੇ, ਮਹੰਤ ਕਹਾਉਣ ਵਾਲੇ, ਰਾਗੀ ਢਾਡੀ ਪ੍ਰਚਾਰਕ, ਕਈ ਵਾਰ ਅਸੀਂ ਕਾਂਜੀ ਘੋਲ ਦਿੰਦੇ ਹਾਂ ਕਿਉਂਕਿ ਅਸੀਂ ਆਪ ਨਹੀਂ ਜੁੜੇ ਹੁੰਦੇ। ਤਾਂ ਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਹਾਨੀਅਤ ਮਨੁੱਖਤਾ ਨੂੰ ਦੱਸੋਗੇ ਪਿਆਰ ਦੇ ਨਾਲ, ਪ੍ਰੇਮ ਦੇ ਨਾਲ, ਇਹ ਦੁਨੀਆਂ ਤਾਂ ਪੁੱਛਦੀ ਫਿਰੂਗੀ ਜੀ ਅੰਮ੍ਰਿਤ ਕਦੋਂ ਤੇ ਕਿੱਥੇ ਛਕਾਓਗੇ। ਅੱਜ ਕੇ ਆਖੋ ਸਾਰੇ ਜਿੰਨੇ ਤੁਸੀਂ ਆਏ ਹੋ, ਪਹਿਲਾਂ ਕੋਈ ਮਤਦਾ, ਜਦੋਂ ਉਹਨੂੰ ਪਤਾ ਲੱਗਿਆ ਤੇ ਫਿਰ ਤਾਂ ਪੁੱਛਦੀ ਫਿਰੂ। ਜਿਵੇਂ ਰਾਮ ਤੀਰਥ ਦੰਡੀ ਸੰਨਿਆਸੀ ਸੀ, ਦੇਖੋ ਜਦੋਂ ਪਤਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਦਾ, ਫਿਰ ਕੀ ਲਿਖਿਆ? ਕੱਲ ਨੂੰ ਤੁਹਾਨੂੰ ਪੁਸਤਕਾਂ ਦੇਵਾਂਗੇ, ਉਹ ਅਸੀਂ ਫਰੀ ਦੇਵਾਂਗੇ, ਕੱਲ ਨੂੰ ਉਹ ਛਾਪ ਕੇ ਕੁਝ ਕੁ ਜੋ ਸ਼੍ਰੋਮਣੀ ਕਮੇਟੀ ਨੇ ਛਾਪੀਆਂ। ਉਹ ਫਿਰ ਉਹਨੇ ਲਿਖਿਆ ਸਰਵੋਤਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਵੋਤਮ ਪੰਥ ਖਾਲਸਾ ਪੰਥ। ਪਹਿਲੇ ਪੰਨੇ ਦੇ ਉੱਤੇ ਘੋਣ ਮੋਣ ਫੋਟੋ ਆ, ਬਿਲਕੁਲ ਚਿੱਪੀ ਵਾਲੇ ਸਾਧੂ ਘੋਣ ਮੋਣ, ਤੇ ਪਿਛਲੇ ਪੰਨੇ ਤੇ ਫਿਰ ਦੇਖਿਓ ਕੀ ਸਰੂਪ ਤੇਰੇ ਦੇਖੋ ਕਿਵੇਂ ਕਿੱਡੇ ਸੋਹਣੇ। ਪਰ ਜਦੋਂ ਪਤਾ ਲੱਗ ਗਿਆ ਤਾਂ ਤੇ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਦੱਸਣ ਦੀ। ਨਰੋਲ ਜੋ ਲਿਖਿਆ ਉਵੇਂ ਜਿਕ ਐਵੇਂ ਦੋਗਲੀਆਂ ਗੱਲਾਂ ਨੀ, ਐਵੇਂ ਪਾਸੇ ਜੀ ਨੰਘ ਜਾਂਦੇ ਕਈ ਤਾਂ ਤੇ ਫਿਰ ਪਿਆਰਿਓ ਸਾਰੀ ਦੁਨੀਆ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਦੁਨੀਆ ਦੇ ਨੇ। ਮੁਸਲਮਾਨ ਫਕੀਰ ਦੇਖੋ ਫਰੀਦ ਸਾਹਿਬ ਬੈਠੇ ਆ, ਹੁਣ ਬੈਠੇ ਆ ਨਿਗਾਹ ਮਾਰ ਲੋ, ਰਾਮਾਨੰਦ ਜੀ ਬੈਠੇ ਆ, ਫਿਰ ਕੋਈ ਜਾਤਾਂ ਦਾ ਵੀ ਵਿਤਕਰਾ ਨੀ, ਅਰਵਦਾਸ ਜੀ ਬੈਠੇ ਨੇ ਚਮਾਰਾਂ ਦੇ ਘਰ ਦਾ ਜਨਮ ਹੈ, ਨਾਮਦੇਵ ਜੀ ਬੈਠੇ ਨੇ ਕਬੀਰ ਜਲਾਹਿਆਂ ਦੇ ਘਰ ਦਾ ਜਨਮ ਹੈ, ਸੈਨ ਨਾਈ ਧੰਨਾ ਜੱਟ, ਕੋਈ ਵਿਤਕਰਾ ਨੀ ਜਾਣੀ ਕਿ ਕਹਿਣ ਦਾ ਪਾਪਾ ਰਿਕ ਮਾਫ਼ ਕਰਦੇ ਨਾ ਜਦੋਂ ਦੱਸਿਆ ਪ੍ਰੇਮ ਨਾਮ। ਉਹ ਦਰ ਕੇਵਲ ਤੇ ਕੇਵਲ ਇਹੀ ਹੈ, ਨਹੀਂ ਤਾਂ ਆਪਾਂ ਨੂੰ ਪਤਾ ਹਿੰਦੂ ਮਤ ਦੇ ਵਿਚ ਇਸਤਰੀ ਜਨੇਊ ਨੀ ਪਾ ਸਕਦੀ, ਸ਼ੂਦਰ ਨਾਮ ਹੀ ਨੀ ਜਪ ਸਕਦਾ, ਮੁਸਲਮਾਨ ਮਤ ਵਿਚ ਇਸਤਰੀ ਅੱਜ ਤੱਕ ਮਸੀਤ ਵਿਚ ਨੀ ਜਾ ਸਕਦੀ, ਹੋਰ ਬੜੀਆਂ ਬੰਦਿਸ਼ਾਂ, ਜਾਣੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਹੈ ਜੋ ਪੂਰੀ ਮਨੁੱਖਤਾ ਵਾਸਤੇ ਹੈ, ਤਾਂ ਤੇ ਲੋੜ ਹੈ ਪਿਆਰ ਦੇ ਨਾਲ ਕੁਝ ਦੱਸਣ ਦੀ। ਬਸ ਪਿਆਰ ਨਾਲ ਕਿਸੇ ਨੂੰ ਜਿੱਤਿਆ ਜਾ ਸਕਦਾ, ਨਫ਼ਰਤ ਦੇ ਨਾਲ ਕਿਸੇ ਨੂੰ ਹਰਾਇਆ ਤਾਂ ਜਾ ਸਕਦਾ ਜ਼ੋਰ ਨਾਲ, ਪਰ ਉਹ ਤੁਹਾਡੀ ਜਿੱਤ ਨੂੰ ਮੰਨਿਆ ਨੀ, ਜਾਣੀ ਕਿ ਉਹਨੇ ਹਾਰ ਮੰਨ ਲਈ ਪਰ ਉਹਨੂੰ ਤੁਸੀਂ ਜਿੱਤਿਆ ਨੀ। ਜਿੱਤਿਆ ਕਿਸੇ ਨੂੰ ਪਿਆਰ ਨਾਲ ਹੀ ਜਾਂਦਾ, ਜਿਸ ਦਿਨ ਪਿਆਰ ਨਾਲ ਤੁਸੀਂ ਕਿਸੇ ਨੂੰ ਜਿੱਤ ਲਿਆ ਉਸ ਦਿਨ ਉਹ ਤੁਹਾਡੇ ਵਰਗਾ ਹੀ ਬਣੇਗਾ। ਇੱਕ ਨਿਯਮ ਹੈ ਪਿਆ ਪ੍ਰੇਮ ਦਾ ਕਿ ਜਿਸ ਨਾਲ ਤੁਸੀਂ ਪ੍ਰੇਮ ਕੀਤਾ ਉਸ ਨੇ ਉਲਟ ਕੇ ਤੁਹਾਡਾ ਹੀ ਰੂਪ ਬਣ ਜਾਣਾ। ਖਿਆਲ ਕਰਿਓ ਇੱਕ ਨਿਯਮ ਹੈ, ਇਹ ਇੱਕ ਰੂਹਾਨੀਅਤ ਨਿਯਮ ਹੈ। ਜਿਵੇਂ ਕਿ ਰਾਮ ਜੀ ਦਾਸ ਜੀ ਰੇਰੂ ਸਾਹਿਬ ਗੁਰਦੁਆਰੇ ਚ ਗਿਆ, ਹਨੂਮਾਨ ਦੇ ਚਲੀਸੇ ਕਰਨ ਵਾਲਾ, ਹਨੂਮਾਨ ਦੇ ਚਲੀਸੇ ਕਰਨ ਵਾਲਾ ਰਾਮ ਜੀ ਦਾਸ ਰੇਰੂ ਸਾਹਿਬ ਗੁਰਦੁਆਰੇ ਗਿਆ। ਕਿੰਨਾ ਪ੍ਰੇਮ ਹੈ ਗੁਰਮੁਖਾਂ ਦਾ ਗੁਰਦੁਆਰਿਆਂ ਦੇ ਵਿਚ। ਪਰ ਅੱਜ ਸਮਾਂ ਹੋਰ ਹੈ, ਅੱਜ ਤਾਂ ਜੀ ਪ੍ਰਸ਼ਾਦਾ ਕੋਈ ਮੰਗ ਲੈਣਾ ਕਿ 12-1 ਵਜੇ ਨੂੰ ਕਹਿੰਦੇ ਹੁਣ ਪ੍ਰਸ਼ਾਦੇ ਦਾ ਟਾਈਮ ਹੈ, ਰੁੱਖਾ ਬੋਲਣਾ। ਪਰ ਨਿਸ਼ਾਨ ਸਾਹਿਬ ਦਾ ਫਰਲਾ ਸਾਹਿਬ ਕੀ ਕਹਿੰਦਾ, ਲਾਜ ਨਹੀਂ ਲਾਉਣੀ, ਨਿਸ਼ਾਨ ਸਾਹਿਬ ਤੇ ਫਰਲਾ ਕਾਹਦੇ ਵਾਸਤੇ ਲਾਇਆ ਭਲਾ? ਉਹ ਫਰਲਾ ਲਹਿਰਾ ਲਹਿਰਾ ਕੇ ਕਹਿ ਰਿਹਾ, ਜਦੋਂ ਨਿਗਾਹ ਮਾਰਦਾ ਨਾ ਪਿੰਡ ਉਤਰਦਾ ਕੋਈ ਕੋਈ ਟਿਕਾਣ ਹੋਵੇ ਉਹ ਨਿਗਾਹ ਮਾਰਦਾ ਵੀ ਨਿਸ਼ਾਨ ਸਾਹਿਬ ਦੇਖੀ ਕਿਹੜੇ ਪਾਸੇ ਹੈ। ਜੋ ਨਿਸ਼ਾਨ ਸਾਹਿਬ ਕਨੀ ਨਿਗਾਹ ਪਈ, ਫਰਲਾ ਕਹਿੰਦਾ ਕੋਈ ਨੀ ਖਬਰਾਂ ਆਣਾ, ਜੇ ਕੋਈ ਤੇਰਾ ਇੱਥੇ ਜਾਣ ਪਛਾਣ ਵਾਲਾ ਟਿਕਾਣਾ ਨੀ ਆ ਜਾ, ਇੱਥੇ ਕਮਰਾ ਮਿਲੂਗਾ, ਇੱਥੇ ਮੰਜਾ ਬਿਸਤਰਾ ਮਿਲੂਗਾ, ਜੇ ਤੇਰਾ ਸਾਥ ਸਾਰੇ ਛੱਡ ਗਏ ਤੂੰ ਐਸਾ ਵੀ ਆ ਜਾ ਇੱਥੇ ਸਹਾਰਾ ਮਿਲੂਗਾ, ਜੇ ਮਨ ਦਾ ਦੁਖੀ ਹੈ ਆ ਜਾ ਬਾਣੀ ਸੁਣ ਸ਼ਾਂਤੀ ਆਜੂ, ਜੇ ਤਨ ਤੋਂ ਭੁੱਖ ਹੈ ਆ ਜਾ ਇੱਥੇ ਪ੍ਰਸ਼ਾਦਾ ਵੀ ਮਿਲੂ। ਜਾਣੀ ਕਿ ਫਰਲਾ ਕਹਿੰਦਾ ਜੇ ਹੁਣ ਕੋਈ ਨੀ ਝੱਲਦਾ ਤੈਨੂੰ ਤਾਂ ਆ ਜਾ ਆ ਜਾ, ਰੱਜ ਕੇ ਆਖੋ ਬਾਜਾਂ ਮਾਰਦਾ ਆ ਜਾ, ਕੋਈ ਵੀ ਹੈ ਤੂੰ, ਸਾਨੂੰ ਨੀ ਮਤਲਬ ਹਿੰਦੂ ਹੈ ਕਿ ਮੁਸਲਮਾਨ ਸਿੱਖ ਸਨਾਨਾ ਨਾ ਆ ਜਾ। ਪਰ ਇੱਕ ਗੱਲ ਜ਼ਰੂਰ ਹੈ ਵੀ ਕੋਈ ਵੀ ਕ੍ਰਹਿਤ ਕਰਕੇ ਗੁਰੂ ਘਰ ਨੀ ਆਉਣਾ, ਤੇਰੇ ਕੋਲ ਜਰਦਾ ਤੰਬਾਕੂ ਨਾ ਹੋਵੇ, ਤੇਰੀ ਸ਼ਰਾਬ ਨਾ ਪੀਤੀ ਹੋਵੇ, ਉਹ ਵਰਜਿਤ ਹੈ। ਜੇ ਤੂੰ ਸੱਚਮੁੱਚ ਇਨਸਾਨ ਹੈ, ਸੱਚਮੁੱਚ ਬੰਦਾ ਹੈ, ਤਾਂ ਕਿਸੇ ਵੀ ਮਤ ਦਾ ਕਿਸੇ ਵੀ ਧਰਮ ਦਾ ਨਿਸ਼ਾਨ ਸਾਹਿਬ ਦਾ ਫਰਲਾ ਸਾਹਿਬ ਕਹਿੰਦਾ ਆ ਜਾ ਆ ਜਾ, ਬਾਜਾਂ ਮਾਰਦਾ ਗੁਰੂ, ਕੋਈ ਨੀ ਹਟਾ ਸਕਦਾ ਗੁਰਦੁਆਰੇ ਚ ਵੜਨ ਤੋਂ। ਖਿਆਲ ਕਰਿਓ ਫਿਰ ਰਾਮ ਜੀ ਦਾਸ ਚਲਿਆ ਗਿਆ, ਚਲਿਆ ਗਿਆ ਜਿਸ ਵੇਲੇ ਫਿਰ ਮਿੱਠ ਬੋਲੇ ਗੁਰਸਿੱਖ, ਆਓ ਭਾਈ ਸਾਹਿਬ ਜੀ, ਇਹ ਨੀ ਵੇਖਿਆ ਵੀ ਤਾਂ ਕਿਰਪਾਨ ਨੀ ਪਾਈ, ਇਹ ਕੋਈ ਗੁਰਦੁਆਰੇ ਆ, ਨਹੀਂ ਨਹੀਂ ਨਹੀਂ, ਕੋਈ ਮਤਲਬ ਨੀ ਇਸ ਗੱਲ ਦਾ। ਖਿਆਲ ਕਰਿਓ ਜਰਾ ਉੱਪਰ ਦੀ ਉੱਪਰ ਵੀ ਸੋਚਣਾ, ਜੇ ਜਾਣੀ ਕਿ ਮੈਂ ਇੱਕ ਬਚਨ ਕਹਿ ਜਾਵਾਂ, ਅੱਜ ਦਾ ਬੰਦਾ ਥੋੜਾ ਜਿਹਾ ਕਿੱਥੇ ਤੱਕ ਗਿਰ ਗਿਆ, ਅੱਜ ਅਸੀਂ ਕੇਵਲ ਬੰਦੇ ਦੀ ਸ਼ਕਲ ਬੰਦੇ ਦਾ ਚਿਹਰਾ ਤਾਂ ਕੀ ਵੇਖਣਾ, ਅੱਜ ਅਸੀਂ ਕੇਵਲ ਕੱਪੜਿਆਂ ਨੂੰ ਵੇਖਦੇ ਹਾਂ, ਕੱਪੜੇ ਤਾਂ ਪਸ਼ੂ ਵੀ ਨੀ ਵੇਖਦਾ। ਇੱਕ ਕਹਿੰਦੇ ਕੋਈ ਬਜ਼ੁਰਗ ਮਾਤਾ ਕਿਸੇ ਘਰ, ਕਹਿੰਦੇ ਉਹਦੇ ਨਾ ਹੱਥ ਪਈ ਹੋਈ ਸੀ ਮੱਝ, ਜਦੋਂ ਹੱਥ ਪਈ ਹੋਈ ਸੀ ਮੱਝ, ਕਹਿੰਦੇ ਮਾਤਾ ਆਪਦੀ ਉਮਰ ਲੈ ਕੇ ਵਿਚਾਰੀ ਚੜਾਈਆਂ ਕਰ ਗਈ, ਜਦੋਂ ਚੜਾਈਆਂ ਕਰ ਗਈ ਤੇ ਹੁਣ ਮੱਝ ਸ਼ਾਮ ਨੂੰ ਮਿਲੇ ਨਾ, ਬਥੇਰਾ ਜੋਰ ਜਦੋਂ ਨਾ ਮਿਲੇ ਨਾ, ਤੇ ਫਿਰ ਬੀਬੀ ਦਾ ਪੁੱਤ ਆਪਦੇ ਘਰ ਵਾਲੀ ਨੂੰ ਜਾਣੀ ਕਿ ਮਾਤਾ ਦੀ ਨੂੰਹ ਨੂੰ ਕਹਿਣ ਲੱਗਿਆ, ਕਹਿੰਦਾ ਭਾਗਮਾਨੇ ਤੂੰ ਬੇਬੇ ਵਾਲੇ ਕੱਪੜੇ ਪਾ ਕੇ ਚੋਲਾ, ਬੇਬੇ ਵਾਲੇ ਕੱਪੜੇ ਪਾ ਕੇ ਚੋਲਾ। ਜਿਸ ਵੇਲੇ ਕਹਿੰਦੇ ਫਿਰ ਉਹ ਨੂੰਹ ਆਪਦੀ ਸੱਸ ਵਾਲੇ ਕੱਪੜੇ ਪਾ ਕੇ ਬੈਠੀ ਮੱਝ ਥੱਲੇ, ਜਿਸ ਵੇਲੇ ਲਾਇਆ ਥਣਾ ਨੂੰ ਹੱਥ ਮੱਝ ਨੇ ਲੱਤ ਮਾਰੀ, ਜਾਣੀ ਕਿ ਮੱਝ ਵੀ ਹੱਥ ਪਛਾਣਦੀ ਹੈ, ਕੱਪੜੇ ਤਾਂ ਪਸ਼ੂ ਵੀ ਨਹੀਂ ਵੇਖਦਾ। ਗੱਜ ਕੇ ਆਖੋ, ਪਸ਼ੂ ਨੂੰ ਨਹੀਂ ਵੇਖਿਆ ਵੀ ਉਹੀ ਕੱਪੜੇ ਆ। ਨੋਟ ਕਰਿਓ, ਉਹ ਰੱਬ ਦਾ ਮਾਰਗ ਹੈ, ਪ੍ਰੇਮ ਦਾ ਮਾਰਗ ਹੈ। ਕੱਪੜੇ ਨਹੀਂ ਵੇਖੇ ਫਿਰ, ਜਾਣੀ ਕਿ ਰਹੋ ਵਿਚਾਰ। ਰਾਮ ਜੀ ਦਾਸ ਪਹੁੰਚਿਆ ਰੇਰੂ ਸਾਹਿਬ ਗੁਰਦੁਆਰੇ, ਆਓ ਭਾਈ ਸਾਹਿਬ ਜੀ, ਜੀ ਆਇਆਂ ਨੂੰ ਇਉਂ ਲੱਗਦਾ ਲੰਬੇ ਸਫ਼ਰ ਤੋਂ ਆਏ ਹੋ। ਪਹਿਲਾਂ ਤਾਂ ਉਹ ਗੁਰੂ ਕਾ ਲੰਗਰ ਚੱਲਦਾ, ਕਿਰਪਾ ਕਰਕੇ ਆਪ ਪੰਗਤ ਵਿਚ ਸਜ ਕੇ ਪ੍ਰਸ਼ਾਦਾ ਛਕੋ, ਜਨ ਦਾ ਛਪਾ ਜਾ। ਉਸ ਤੋਂ ਬਾਅਦ ਆਪ ਨੂੰ ਮੰਜਾ ਬਿਸਤਰਾ ਮਿਲੇਗਾ, ਕਮਰਾ ਮਿਲੇਗਾ, ਜੀ ਸਦ ਕੇ ਬਰਾਜੋ। ਗੁਰੂ ਨਾਨਕ ਦਾ ਘਰ ਹੈ, ਸਾਰਿਆਂ ਦਾ ਘਰ ਹੈ। ਹੁਣ ਪਹਿਲਾਂ ਤਾਂ ਉੱਥੋਂ ਹੀ ਕਿੱਡਾ ਵੱਡਾ ਅਸਰ ਪਿਆ, ਉਨ੍ਹਾਂ ਦੇ ਪ੍ਰੇਮ ਦੇ ਸ਼ਬਦ। ਪ੍ਰੇਮ ਡਾਇਰੈਕਟ ਕਿਸੇ ਦੇ ਹਿਰਦੇ ਚ ਉਤਰ ਜਾਂਦਾ। ਉਸ ਵੇਲੇ ਬੜਾ ਜਾ ਬੈਠਾ ਪੰਗਤ ਵਿਚ ਵਰਤਾਉਣ ਵਾਲੇ ਗੁਰਸਿੱਖ। ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਜਾਲਾ ਵਰਤਾ ਰਹੇ ਨੇ ਗੁਰਸਿੱਖ। ਬੈਠੇ ਰਾਮ ਜੀ ਦਾਸ ਪੰਗਤ ਦੇ ਵਿਚ ਬੜਾ ਪ੍ਰਭਾਵ, ਇੰਨਾ ਪਿਆਰ ਕਿੰਨਾ ਪਿਆ। ਪੰਗਤ ਵਿਚ ਕੋਈ ਵੀ ਬੈਠਾ ਤਾਂ ਵਾਹਿਗੁਰੂ ਜੀ ਦਾਲਾ, ਸਭ ਵਾਹਿਗੁਰੂ ਦਾ ਹੀ ਰੂਪ ਹੈ। ਯਾਨੀ ਕਿ ਉਹਦੇ ਅੰਦਰ ਵਸਦੇ ਨੂੰ ਸੰਬੋਧਨ ਕੀਤਾ ਜਾ ਰਿਹਾ, ਸਰੀਰ ਨੂੰ ਨੀ ਕਿਹਾ ਜਾ ਰਿਹਾ, ਸਾਰਿਆਂ ਦੇ ਅੰਦਰ ਵਾਹਿਗੁਰੂ ਹੀ ਹੈ। ਜਿੰਨੀ ਦੇਰ ਤੱਕ ਅੰਦਰ ਵਾਹਿਗੁਰੂ ਹੈ, ਉਨੀ ਦੇਰ ਤੱਕ ਹੀ ਛਕਦਾ। ਤੁਹਾਨੂੰ ਪਤਾ, ਜਦੋਂ ਵਾਹਿਗੁਰੂ ਜੀ ਵਿਚ ਨਾ ਹੋਇਆ, ਉਦੋਂ ਤਾਂ ਪਾਣੀ ਦਾ ਚਮਚਾ ਵੀ ਬਾਹਰ ਨੂੰ ਆਉਂਦਾ, ਫਿਰ ਨੀ ਪਾਣੀ ਅੰਦਰ ਲੰਘਦਾ। ਤਾਂ ਤੇ ਫਿਰ ਵਰਤਾਉਣ ਵੇਲੇ ਅੰਤਰੀ ਭਾਵ ਰੱਖਣੇ, ਤੋਤਾ ਰੱਟਣ ਲਾਇਓ ਵੀ ਹਾਂਜੀ ਕਹੀਦਾ ਹੁੰਦਾ ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ। ਉਹ ਵੀ ਜਿੰਨੇ ਬੈਠੇ ਨੇ ਸਾਰਿਆਂ ਵਿਚ ਇਕ ਵਾਹਿਗੁਰੂ ਹੈ, ਦੂਜਾ ਕੋਈ ਨੀ। ਸੇਵਾ ਹੁਣ ਵਾਹਿਗੁਰੂ ਦੀ ਹੋ ਰਹੀ ਹੈ। ਸੇਵਾ ਦਾ ਫਲ ਕਦੋਂ ਮਿਲਦਾ? ਜਦੋਂ ਇਸ ਭਾਵਨਾ ਮੁਤਾਬਕ ਸੇਵਾ ਕਰਦਾ। ਸਾਰਿਆਂ ਨੂੰ ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਜਲ, ਇਹ ਬਣ ਗਿਆ ਸੇਵਾ ਸਿਮਰਨ ਇਕੱਠਾ। ਜਿਸ ਵੇਲੇ ਹੁਣ ਬਣਾਉਣ ਵਾਲਿਆਂ ਨੇ ਵੀ ਪਹਿਲਾਂ ਭੈਣਾਂ ਨੇ ਲੋਹਾਂ ਦੇ ਉੱਤੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਪ੍ਰਸ਼ਾਦੇ ਬਣਾਏ ਨੇ, ਲਾਂਗਰੀ ਸਿੰਘ ਨੇ ਦਾਲਾ ਬਣਾਉਂਦੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ। ਐਸਾ ਪ੍ਰੇਮ ਦਾ ਅਸਰ ਪਿਆ ਰਾਮ ਜੀ ਦਾਸ ਤੇ। ਇੱਕ ਰਾਤ ਕੱਟੀ ਸੀ ਰੇਰੂ ਸਾਹਿਬ ਗੁਰਦੁਆਰੇ, ਉਸ ਤੋਂ ਬਾਅਦ ਰਾਮ ਜੀ ਦਾਸ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਪਿੰਗਲਵਾੜੇ ਵਾਲੇ ਮਹਾਂਪੁਰਖ ਭਗਤ ਪੂਰਨ ਸਿੰਘ ਬਣ ਗਏ। ਗੱਜ ਕੇ ਆਖੋ, ਭਗਤ ਪੂਰਨ ਸਿੰਘ ਜਾਣਦੇ ਹੋ ਸਾਰੇ? ਇੱਕੋ ਹੀ ਰਾਤ ਕੱਟੀ ਸੀ ਰੇਰੂ ਸਾਹਿਬ ਗੁਰਦੁਆਰੇ, ਜਿੱਤ ਲਿਆ ਪ੍ਰੇਮ ਨੇ। ਜਿਨ੍ਹਾਂ ਨੇ ਪ੍ਰੇਮ ਕੀਤਾ ਬਣ ਗਿਆ, ਉਨ੍ਹਾਂ ਵਰਗਾ ਬਣ ਗਿਆ ਨਾ। ਤਾਂ ਤੇ ਇਹ ਹੈ ਪ੍ਰੇਮ। ਤਾਂ ਤੇ ਖਰ ਰਹੋ ਵਿਚਾਰ, ਤਾਂ ਤੇ ਪਿਆਰਿਓ, ਮਨੁੱਖਾ ਜਨਮ ਪ੍ਰਾਪਤ ਹੋਇਆ, ਸੱਚ ਦੀ ਖੋਜ ਵਾਸਤੇ ਮਿਲਿਆ, ਮਿਲੂਗਾ ਤੇਰੇ ਅੰਦਰੋਂ ਪਰਮੇਸ਼ਰ ਜੁੜ ਗੁਰ ਸ਼ਬਦ ਦੇ ਨਾਲ। ਛੱਡ ਫਿਰ ਆ ਦੇਹੀ ਦੀ ਪਕੜ, ਸੁਰਤ ਕਰਕੇ ਛੱਡ ਪਰਿਵਾਰ ਦੀ ਪਕੜ। ਡਿਊਟੀਆਂ ਪੂਰੀਆਂ ਕਰਨੀਆਂ, ਮਾਤਾ ਪਿਤਾ ਪ੍ਰਤੀ ਫਰਜ਼ ਹੈ, ਭੈਣ ਭਾਈਆਂ ਪ੍ਰਤੀ ਕੁਝ ਫਰਜ਼ ਹੈ, ਬੱਚਿਆਂ ਪ੍ਰਤੀ ਕੁਝ ਫਰਜ਼ ਹੈ। ਫਰਜ਼ ਡਿਊਟੀਆਂ ਪੂਰੀਆਂ ਕਰਨੀਆਂ, ਸੁਰਤ ਕਰਕੇ ਪਕੜ ਛੱਡ ਦੇ, ਸੁਰਤ ਕਰਕੇ ਗੁਰ ਸ਼ਬਦ ਨਾਲ ਜੁੜ ਜਾ, ਸ਼ਬਦ ਧੁਣ ਨਾਲ ਜੁੜ ਜਾ, ਤਾਂ ਤੇ ਫਿਰ ਮਨੁੱਖਾ ਜਨਮ ਸਫਲਾ ਹੋ ਜਾਣਾ। ਇੱਥੋਂ ਤੱਕ ਗੁਰਮਤ ਰੂਹਾਨੀ ਵਿਚਾਰ, ਆਓ ਕੁਝ ਗੁਰ ਇਤਿਹਾਸ ਦੇ ਵਿੱਚੋਂ ਵਿਚਾਰਾਂ। ਹੁਣ ਸਿੱਖੀ ਦੀ ਮੰਜ਼ਿਲ ਕੀ ਹੈ, ਸਿੱਖੀ ਕਿਵੇਂ ਕਮਾਈ ਦੀ ਹੈ? ਹੁਣ ਇੱਕ ਭਾਈ ਤੀਰਥਾ ਨਾਮ ਕਰਕੇ ਆਇਆ ਇੱਕ ਮਨੁੱਖ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਹੱਥ ਜੋੜੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਸਿੱਖ ਬਣਾ ਲਓ, ਮੈਨੂੰ ਸਿੱਖ। ਗੁਰੂ ਸਾਹਿਬ ਕਹਿੰਦੇ, ਤੈਂ ਭਾਈ ਸਿੱਖ ਬਣਨਾ? ਹਾਂ ਮਹਾਰਾਜ, ਮੈਂ ਸਿੱਖ ਬਣਨਾ। ਹਾਂ ਮਹਾਰਾਜ, ਮੈਂ ਸਿੱਖ ਬਣਨਾ। ਜਦੋਂ ਇੰਨਾ ਵਚਨ ਕਿਹਾ, ਗੁਰੂ ਸਾਹਿਬ ਕਹਿੰਦੇ, ਸਿੱਖੀ ਕਿਸੇ ਜਾਤ ਦਾ ਨਾਂ ਨਹੀਂ ਸਿੱਖ, ਕਿਸੇ ਕੁਲ ਦਾ ਨਾਂ ਨਹੀਂ, ਕਿਸੇ ਕਿੱਤੇ ਦਾ ਨਾਂ ਨਹੀਂ। ਸਿੱਖ ਬਣਨਾ ਤਾਂ ਗੁਰੂ ਦੀ ਸਿੱਖਿਆ ਤੇ ਚੱਲਣਾ ਪੈਣਾ, ਗੁਰੂ ਦੇ ਹੁਕਮ ਦੇ ਵਿੱਚ ਆਤਮ ਸਮਰਪਣ ਕਰਨਾ ਪੈਣਾ। ਉਹ ਪਿਆਰਿਆ ਸਿੱਖੀ ਦੀਆਂ ਮੰਜ਼ਲਾਂ, ਸਿੱਖੀ ਸੇਧਕ ਨਵਾਉਣ ਦੀਆਂ ਮੰਜ਼ਲਾਂ ਨੀ ਦੂਰ ਭੁੱਲ ਜਾਈ ਨਾ, ਸਿੱਖੀ ਸੇਧਕ ਨਵਾਉਣ ਦੀਆਂ ਮੰਜ਼ਲਾਂ ਨੀ ਦੂਰ ਭੁੱਲ ਜਾਈ ਨਾ।
ਭੁੱਲ ਜਾਈ ਨਾ ਸਿੱਖਾਓ ਭੁੱਲ ਜਾਈ ਨਾ ਭੁੱਲ ਜਾਈ ਨਾ ਸਿੱਖਾ ਬਈ ਭੁੱਲ ਜਾਈ ਨਾ ਕਨਵਾਉਣ ਦੀਆਂ ਮੰਜ਼ਲਾਂ ਨੀ ਦੂਰ ਭੁੱਲ ਜਾਈ ਨਾ ਸਿੱਖੀ ਸੇ ਦਕ ਨਵਾਉਣ ਦੀਆਂ ਮੰਜ਼ਲਾਂ ਨੀ ਦੂਰ ਭੁੱਲ ਜਾਈ ਨਾ
ਸ਼ੁਰੂ ਹੁੰਦੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਆਤਮ ਸਮਰਪਣ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ ਕਰੜੀ ਪਰ ਹੈ ਸੁੱਖਾਂ ਦਾ ਸਮੁੰਦਰੀ ਹੈ ਸ੍ਰੇਸ਼ਟ ਸੁੱਖ ਪਰ ਜੇ ਕੋਈ ਕਰ ਲਵੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਿੱਖ ਬਣਾ ਲਓ ਹੁਣ ਜਾਣੀ ਜਾਣ ਪਾਤਸ਼ਾਹ ਉਸ ਵੇਲੇ ਕਹਿੰਦੇ ਭਾਈ ਆ ਪਹਿਲਾਂ ਤੂੰ ਕੀ ਕਰਦਾ ਹੁੰਦਾ ਪਹਿਲਾਂ ਤੂੰ ਕੀ ਕਰਦੇ ਕਹਿਣ ਲੱਗਿਆ ਜੀ ਪਹਿਲਾਂ ਤਾਂ ਮੈਂ ਨਗਾਈਏ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਮੇਰੇ ਘਰੇ ਪੀਰਖਾਨਾ ਬਣਿਆ ਹੋਇਆ ਤੇ ਮੈਂ ਤਾਂ ਨਗਾਈਏ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਜਿਸ ਵੇਲੇ ਇੰਨਾ ਬਚਨ ਕਿਹਾ ਗੁਰੂ ਸਾਹਿਬ ਕਹਿੰਦੇ ਤੈਨੂੰ ਨੂੰ ਸਿੱਖ ਬਣਾਉਣਾ ਮਹਾਰਾਜ ਇਹ ਕੀ ਗੱਲ ਗੁਰੂ ਸਾਹਿਬ ਕਹਿੰਦੇ ਗੱਲ ਤਾਂ ਹੋਰ ਕਾਹਦੀ ਹੈ ਸਿੱਖੀ ਤੇ ਸਿੱਖੀ ਨੀ ਟਿਕਦੀ ਨੋਟ ਕਰਿਓ ਸਿਧਾਂਤ ਕਹਿੰਦੇ ਸਿੱਖੀ ਤੇ ਸਿੱਖੀ ਕਿਵੇਂ ਟਿਕੂ ਹਿਰਦੇ ਦੇ ਵਿੱਚ ਕਬਰ ਵਸਾਈ ਫਿਰਦੇ ਸਿੱਖੀ ਤੂੰ ਕਿੱਥੇ ਵਸਾਏਗਾ ਗੱਜ ਕੇ ਆਖੋ ਹਿਰਦੇ ਵਿੱਚ ਤਾਂ ਤੇਰੇ ਕਬਰ ਵਸੀ ਪਈ ਹੈ ਤੇ ਸਿੱਖੀ ਕਿੱਥੇ ਵਸਾਏਗਾ ਹੋਰ ਗੱਲ ਕੀ ਹੋਣੀ ਹੈ ਵਸਤੂ ਅੰਦਰ ਵਸਤੂ ਸਮਾਵੈ ਦੂਜੀ ਹੋਵੇ ਪਾਸ ਜਿਸ ਵੇਲੇ ਹੁਣ ਗੁਰੂ ਸਾਹਿਬ ਨੇ ਅੰਦਰੋਂ ਇਹ ਨਿਸ਼ਚਾ ਕਰ ਲਿਆ ਕਿ ਪਹਿਲਾਂ ਇਹਨੂੰ ਐਂਟਰੀ ਟੈਸਟ ਪਾਉਣਾ ਜਿਸ ਵੇਲੇ ਹੁਣ ਸਿੱਖੀ ਦਾ ਦਾਖਲਾ ਟੈਸਟ ਪਾਇਆ ਜਾ ਰਿਹਾ ਹੈ ਨੋਟ ਕਰਿਓ ਇਹ ਸਿੱਖੀ ਦਾ ਐਂਟਰੀ ਟੈਸਟ ਹੈ ਕਮਾਉਣ ਵਾਲੀ ਗੱਲ ਅੱਗੇ ਹੈ ਜਿਵੇਂ ਸਕੂਲ ਕਾਲਜ ਦਾ ਸਟੈਂਡਰਡ ਹੁੰਦਾ ਨਾ ਕੁਝ ਉਹ ਪਹਿਲਾਂ ਬੱਚੇ ਦਾ ਐਂਟਰੀ ਟੈਸਟ ਲੈਂਦੇ ਵੀ ਚੱਲ ਜੂ ਚੱਲ ਜੂ ਤਾਂ ਦਾਖਲ ਕਰਾਂਗੇ ਐਵੇਂ ਦਾਖਲ ਕਰਨ ਦਾ ਕੀ ਫਾਇਦਾ ਐਵੇਂ ਕੀ ਫਾਇਦਾ ਪਰ ਅੱਜ ਹੋਰ ਸਮੇਂ ਅੱਜ ਤਾਂ ਅਸੀਂ ਮੱਲੋ ਮੱਲੀ ਕਹਿ ਦਿੰਦੇ ਜਾਣੀ ਕਿ ਅੰਮ੍ਰਿਤ ਛਕਾਉਣਾ ਅੰਮ੍ਰਿਤ ਛਕਣ ਵਾਸਤੇ ਸੁਚੱਜਾ ਪ੍ਰਚਾਰ ਪੂਰਾ ਮਨ ਬਣਾ ਕੇ ਅੰਮ੍ਰਿਤ ਛਕਣਾ ਇਹ ਨੀ ਵੀ ਜ਼ਬਰਦਸਤੀ ਕਿਸੇ ਨੂੰ ਫਿਰ ਐਵੇਂ ਕਿਸੇ ਨੂੰ ਚੜ੍ਹ ਜਾ ਗੁਰੂ ਕੇ ਜਹਾਜ਼ ਤੂੰ ਵੀ ਚੜ੍ਹ ਜਾ ਗੁਰੂ ਕੇ ਜਹਾਜ਼ ਮੱਲੋ ਮੱਲੀ ਉਹ ਭਾਵੇਂ ਕੱਲ ਹੀ ਹਜਾਮਤ ਕਰਾ ਕੇ ਹਟਿਆ ਹੋਵੇ ਜਰਦਾ ਤਮਾਕੂ ਛੱਡਿਆ ਨੀ ਹੁੰਦਾ ਹਾਲੇ ਤਾਈ ਵੀ ਪਹਿਲਾਂ ਕ੍ਰੈਤਾਂ ਛੱਡੋ ਕੋਈ ਮਹੀਨਾ ਦੋ ਮਹੀਨੇ ਜਰਦਾ ਤਮਾਕੂ ਛੱਡੇ ਨੂੰ ਹੋਏ ਹੋਣ ਕੋਈ ਗੁਰਦੁਆਰਾ ਸਾਹਿਬ ਆ ਬਾਣੀ ਸੁਣ ਜਾਣੀ ਕਿ ਪਰਪੱਕ ਹੋਵੇ ਕੋਈ ਭਾਂਡਾ ਤਿਆਰ ਫਿਰ ਮੱਲੋ ਮੱਲੀ ਚੜਾ ਦਿੰਦੇ ਗੁਰੂ ਕੇ ਜਹਾਜ਼ੇ ਹਫ਼ਤੇ ਕੁ ਬਾਅਦ ਉਹ ਜਹਾਜ਼ ਤੋਂ ਛਾਲਾਂ ਮਾਰ ਜਾਂਦੇ ਐ ਗੱਜ ਕੇ ਆਖੋ ਹਫ਼ਤੇ ਕੁ ਮਗਰੋਂ ਫਿਰ ਉਹ ਛਾਲਾਂ ਮਾਰ ਜਾਂਦੇ ਕਿਉਂ ਚੜ੍ਹਨ ਨੂੰ ਤਿਆਰ ਨੀ ਸੀ ਫਿਰ ਛਾਲਾਂ ਮਾਰ ਜਾਂਦੇ ਆ। ਹੁਣ ਗੁਰੂ ਸਾਹਿਬ ਪਹਿਲਾਂ ਐਂਟਰੀ ਟੈਸਟ ਪਾਉਂਦੇ ਆ ਵੀ ਦੇਖੀ ਚੱਲੂਗਾ ਚੱਲੂਗਾ। ਹੁਣ ਐਂਟਰੀ ਟੈਸਟ ਪਾ ਰਹੇ ਨੇ ਸਤਿਗੁਰੂ। ਗੁਰੂ ਸਾਹਿਬ ਕਹਿੰਦੇ ਉਹ ਪਿਆਰਿਆ ਤੇਰੇ ਹਿਰਦੇ ਵਿੱਚ ਕਬਰ ਵਸੀ ਪਈ ਹੈ, ਸਿੱਖੀ ਕਿੱਥੇ ਵਸਾਏਗਾ? ਸਿੱਖੀ ਦਾ ਮਾਰਗ ਤਾਂ